ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਕਮਰੇ ਤਾਰੇ ਇਹ ਪਾਇਕ ਕਵਨ ਗੁਣ ਕਹੀਏ ਬੇਸਮਾਰ ਬੇਅੰਤ ਸੁਹਾਨੇ ਤੇਰਾ ਅੰਤ ਨਾ ਜਿਨ ਹੀ ਲਹੀ ਹੈ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਪ੍ਰਭ ਦੇ ਅੰਤ ਗਜਾ ਗਬੀ ਨਰਾ ਤੁਸੀ ਗ੍ਰੰਥ ਸੇਵ ਹੈ ਸਦਾ ਸਿੱਧ ਤੁਸੀ ਬਨਸਪਤੀ ਤਪਸਤਪੀ ਜਪ ਸਦਾ ਅਗਸਤ ਆਦ ਜੇ ਵੱਡੇ ਤਪਸਤਪੀ ਦਸੇਖੀ ਹੈ ਬਿਅੰਤ 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 ਕੋ ਗ੍ਰੰਥ ਪਾਠ ਦੇਖੀ ਹੈ ਬੇਸਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਚਿੰਨੀ ਲਈ ਹੈ ਕੂਟ ਅਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਓ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬੇਦਰ ਖਾਵੋ ਤੁਮਰੀ ਸਰਣ ਕੁਮਾਰੀ ਅਸ ਤੁਮਹੀ ਸੱਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਤੇ ਗੋਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਤੇ ਗੋਲੇ ਰਾਖੋ ਰਾਖਣ ਹਾਰ ਦਿਆਲਾ
ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਆ। ਆਪਣੇ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਸੰਬੰਧ ਤਾਂ ਆਪਣਾ ਗੁਰੂ ਨਾਲ ਹੈ, ਜਾਂ ਗੁਰੂ ਦਾ ਜੋ ਹੁਕਮ ਹੈ ਸਿੱਖ ਵਾਸਤੇ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਆਓ ਗੁਰੂ ਦੀ ਹਜ਼ੂਰੀ ਚ ਆ ਕੇ ਇਸਨੇ ਪਰਮੇਸ਼ਰ ਨੂੰ ਮਿਲਣ ਦਾ ਕੋਈ ਉਪਾਅ ਕਰਨਾ। ਜੇ ਨਹੀਂ ਉਪਾਅ ਕਰੇਗਾ ਨਾ ਪਰਮੇਸ਼ਰ ਨੂੰ ਮਿਲਣ ਦਾ, ਜਿਹੜਾ ਕੋਈ ਬੱਚਾ ਪੜ੍ਹਨ ਬਹਿੰਦਾ ਤਾਂ ਉਸਦੇ ਮਨ ਦੇ ਵਿੱਚ ਕੋਈ ਇੱਛਾ ਹੁੰਦੀ ਹੈ ਵੀ ਮੈਂ ਐਮਏ ਦੀ ਡਿਗਰੀ ਲੈ ਕੇ 3 ਸਾਲ ਹੋਰ ਲਾ ਕੇ ਕਿਸੇ ਲਾਈਨ ਚ ਜਾ ਕੇ ਆ ਤਾਂ ਡਾਕਟਰ ਬਣ ਜਾਵਾਂਗਾ, ਜਾਂ ਬਲਿਸਟਰ ਬਣ ਜਾਵਾਂਗਾ, ਇੰਜੀਨੀਅਰ ਬਣ ਜਾਵਾਂਗਾ। ਇਸੇ ਤਰ੍ਹਾਂ ਹੀ ਜਿਹੜਾ ਸਿੱਖ ਹੈ ਨਾ ਗੁਰੂ ਦਾ, ਉਹਦੇ ਮਨ ਦੇ ਵਿੱਚ ਵੀ ਇੱਛਾ ਹੋਣੀ ਚਾਹੀਦੀ ਹੈ ਵੀ ਜੋ ਨਿਰਾਕਾਰ ਵਾਹਿਗੁਰੂ ਹੈ ਨਾ, ਜਿਹੜਾ ਗੁਰੂ ਦੀ ਕਿਰਪਾ ਦੁਆਰਾ ਮੈਂ ਉਸ ਨੂੰ ਪ੍ਰਾਪਤ ਕਰਨਾ। ਜੇ ਨਹੀਂ ਪ੍ਰਾਪਤ ਕਰੇਗਾ ਤਾਂ ਫਿਰ ਜਿਹੜੀ ਮਨੁੱਖਾ ਦੇ ਹੈ ਨਾ ਇਹ ਇਸਦੇ ਉੱਤੋਂ ਖੁੱਸ ਜਾਵੇਗੀ, ਫਿਰ ਖਬਰ ਨਹੀਂ ਕਦ ਵਾਰੀ ਆਉਣੀ ਹੈ। ਜਿਹੜੇ ਗੁਰੂ ਵਾਲੇ ਬਣ ਗਏ ਉਹ ਮਨੁੱਖਾ ਦੇ ਤੇ ਨਹੀਂ ਗਿਰਨਗੇ, ਇਹ ਤਾਂ ਪਹਿਲਾ ਹੀ ਸਟੈਪ ਹੈ। ਜੇ ਜੈਸੇ ਪਹਿਲਾਂ ਬੱਚਾ ਕੱਚੀ ਦੇ ਵਿੱਚ ਬੈਠਦਾ ਜੇ ਉਹ ਕਹੇ ਮੈਂ ਸਭ ਕੁਛ ਬਣ ਗਿਆ, ਨਹੀਂ ਇਹ ਬਣਦੇ ਤਾਂ ਵਿਚਲੇ 23 ਸਾਲ ਪਏ ਨੇ, 23 ਸਾਲ ਲਾਵੇਗਾ ਤਦ ਜਾ ਕੇ ਉੱਥੇ ਪਹੁੰਚੇਗਾ। ਉਹ ਗੁਰੂ ਵਾਲਾ ਬਣ ਗਿਆ, ਸ਼ਰ੍ਹਾਂ ਦੇ ਵਿੱਚ ਆ ਗਿਆ, 4 ਮਜਲਾਂ ਨੇ ਹਰ ਇੱਕ ਧਰਮ ਦੀਆਂ ਮਜਲਾਂ ਦੀਆਂ। ਪਹਿਲਾਂ ਸ਼ਰੀਅਤ ਹੈ, ਫਿਰ ਤਰੀਕਤ ਹੈ, ਫਿਰ ਮਾਰਫਤ ਹੈ, ਫਿਰ ਹਕੀਕਤ ਹੈ। ਜਿੱਥੇ ਇਹ ਵਿਛੜਿਆ ਨਾ ਉਹ ਇਸਦਾ ਦੇਸ ਹੈ ਹਕੀਕਤ। ਜਦ ਇਹਦੀ ਸੁਰਤ ਉੱਥੇ ਚਲੀ ਜਾਵੇਗੀ, ਪਹਿਲਾ ਸਟੈਪ ਹੈਗਾ ਗੁਰੂ ਵਾਲਾ ਬਣੇ। ਗੁਰੂ ਵਾਲਾ ਬਣ ਕੇ ਹੀ ਰਹੇ ਸ਼ਰ੍ਹਾਂ ਦੇ ਅਸੂਲ ਕੀ ਨੇ, ਗੁਰੂ ਘਰ ਦੇ ਵਿੱਚ ਜਿਹੜਾ ਅੰਮ੍ਰਿਤ ਛਕਦਾ ਹੈ ਪ੍ਰੇਮੀ ਉਹਦੇ ਵਾਸਤੇ ਹਦਾਇਤਾਂ ਹੁੰਦੀਆਂ ਨੇ ਹਦਾਇਤਾਂ। ਸ਼ਰਾਬ ਨਹੀਂ ਪੀਣੀ, ਮਾਸ ਨਹੀਂ ਖਾਣਾ, ਅੰਡਾ ਜਰਦਾ, ਫੀਲ, ਚੋਰੀ, ਠੱਗੀ, ਬੱਗੀ ਇਹ ਨਹੀਂ ਕਰਨੀ ਹੈ। ਹੋਰ ਜਿਹੜੇ ਗੁਰੂ ਘਰ ਦੇ ਵਿਰੋਧੀ ਨੇ ਉਹਨਾਂ ਦੇ ਨਾਲ ਵਰਤਾਓ ਨਹੀਂ ਕਰਨਾ ਹੈ। ਫਿਰ ਸ਼ਰ੍ਹਾਂ ਦੇ ਵਿੱਚ 5 ਬਾਣੀਆਂ ਦਾ ਪਾਠ ਕਰਨਾ, ਹੱਕ ਦੀ ਕਿਰਤ ਕਾਣੀ ਕਰਨੀ ਹੈ, ਕਿਸੇ ਦੇ ਹੱਕ ਕੰਨੇ ਨਹੀਂ ਝਾਕਣਾ ਹੈ। ਜੇ ਸਿੱਖ ਹੋ ਕੇ ਕਿਸੇ ਦੇ ਹੱਕ ਕੰਨੀ ਚਾਗਦਾ ਚੋਰ ਹੈ ਸਮਝੋ, ਚੋਰ ਇਹ ਦੂਏ ਦੀ ਚੀਜ਼ ਚੁਰਾਉਂਦਾ ਹੁੰਦਾ, ਜਿਹੜਾ ਚੋਰ ਨਹੀਂ ਆ ਉਹ ਨਹੀਂ ਦੂਏ ਦੀ ਚੀਜ਼ ਚੱਕੇਗਾ, ਬਸ ਕਿਸੇ ਮਤ ਦਾ ਚਾਹੇ ਕੋਈ। ਔਰ ਇਸ ਤਰ੍ਹਾਂ ਕਰਦਾ ਰਹੇਗਾ ਹੌਲੀ ਹੌਲੀ ਫਿਰ ਅਗਲੀ ਮਜ਼ਲ ਦੇ ਵਿੱਚ ਆ ਜਾਏਗਾ, ਜਿਹਨੂੰ ਤਰੀਕਤ ਕਹਿੰਦੇ ਨੇ। ਤਰੀਕਤ ਦਮ ਦਮ ਨਾ ਸਮਾਲ, ਦਮ ਨਾ ਵਿਰਥਾ ਜਾਏ, ਊਠ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾਮ। ਫਿਰ ਇਹ ਉਪਾਸ਼ਨਾ ਦੇ ਦਰ ਦੇ ਵਿੱਚ ਆਵੇਗਾ, ਉਪਾਸ਼ਨਾ ਚ ਪਹਿਲਾਂ ਤਾਂ ਹੈ ਨਾ ਸ਼ਰ੍ਹਾਂ, ਸਾਰਿਆਂ ਮਤਾਂ ਚ ਸ਼ਰ੍ਹਾਂ ਹੈ। ਆਪਣੇ ਸ਼ਰ੍ਹਾਂ ਲਾਈ ਹੈ ਕਲਗੀਧਰ ਮਹਾਰਾਜ ਜੀ, ਪਹਿਲਾਂ ਸ਼ਰ੍ਹਾਂ ਨਹੀਂ ਸੀ, ਉਪਦੇਸ਼ ਸਭ ਕੁਛ ਉਹੀ ਸੀ, ਪਰ ਸਹਿਜਧਾਰੀ ਸਿੱਖ ਹੁੰਦੇ ਸਨ, ਕੇਸਾਂ ਧਾਰੀ ਵੀ ਹੁੰਦੇ ਸਨ। ਉਹ ਫਿਰ ਇਹ ਕਹਿੰਦੇ ਉਪਾਸ਼ਨਾ ਦੇ ਦਰਜੇ ਦੇ ਵਿੱਚ ਆਵੇਗਾ ਉਪਾਸ਼ਨਾ। ਇਹ ਫਿਰ ਪਰਮੇਸ਼ਰ ਦਾ ਸਿਮਰਨ ਕਰੇਗਾ। ਸਿਮਰਨ ਸਿਮਰਨ ਕੈਸੇ ਕਰਨਾ? ਸਿਮਰਨ ਕਹਿੰਦੇ ਪੂੰਜ ਵੱਤ ਹੋਣਾ ਚਾਹੀਦਾ, ਪੂੰਜ ਵੱਤ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ, ਉਡੇ ਉਡਾਵਾ ਸਾਹਿਬ ਕੋ ਸਾਂ, ਜਿਸ ਪਾਸੇ ਬਚਰੇ ਸ਼ਰਿਆ, ਤਿੰਨ ਕਮਣ ਖਲਾਵਾ ਕਮਣ ਚੁਕਾਵਾ। ਮਨ ਮੈਂ ਸਿਮਰਨ ਕਰਿਆ, ਸਿਮਰਨ ਕਰਨਾ ਕਿਸੇ ਚੀਜ਼ ਦਾ, ਪੂਜਾ ਦਾ ਸਿਮਰਨ ਕਰਦੀਆਂ ਨੇ ਆਪਣੇ ਬੱਚਿਆਂ ਦਾ। ਉਹ ਸਿਮਰਨ ਦੇ ਵਿੱਚ ਤਾਕਤ ਆ, ਬੱਚੇ ਆਪੇ ਪੜ੍ਹਦੇ ਨੇ ਉੱਥੇ, ਇੰਨੀ ਤਾਕਤ ਆ ਸਿਮਰਨ ਦੇ ਵਿੱਚ। ਇਹਨੇ ਆਪਣੇ ਗੁਰੂ ਦਾ ਸਿਮਰਨ ਕਰਨਾ, ਸਿੱਖ ਨੇ ਕਰਨਾ ਤਾਂ ਸਾਰਿਆਂ ਮੱਤਾਂ ਵਾਲੇ ਨੇ। ਇਹ ਕੂੰਜ ਵੱਤ ਸਿਮਰਨ ਕਰਨਾ। ਦੇਖ ਲਓ ਬੱਚੇ ਆਪੇ ਪੜ੍ਹਦੇ ਨੇ, ਜਦ ਆਪਾਂ ਸਿਮਰਨ ਕਰਾਂਗੇ ਨਾ ਸਿਮਰਨ, ਤੇ ਆਪਣਾ ਵਿਹਾਰ ਵੀ ਸੌਖਾ ਹੋ ਜਾਵੇਗਾ, ਤੇ ਆਪਣੇ ਅੰਦਰ ਵਿਚਾਰ ਪੈਦਾ ਹੋਵੇਗੀ ਵੀ ਬੱਚੇ ਦਾ ਪਰਮੇਸ਼ਰ ਨੇ ਪਾਲਣੇ ਨੇ। ਜਿਹੜੇ ਇਹ ਤਰੀਕਤ ਦੇ ਵਿੱਚ ਚਲੇ ਜਾਂਦੇ ਨੇ ਉਹਨਾਂ ਦਾ ਮਨ ਹੋ ਜਾਂਦਾ ਨਿਰਮਲ ਥੋੜਾ ਜਿਹਾ, ਕਿ ਉਹ ਦਮ ਦਮ ਨਾਮ ਸੰਭਾਲਦਾ ਨਾ। ਸਾਸ ਸਾਸ ਸਿਮਰੂ ਗੋਬਿੰਦ, ਮਨ ਉੱਤਰ ਕੀ ਉਤਰਾ ਚਿੰਤ, ਚਿੰਤਾ ਉਹ ਇਸ ਤਰ੍ਹਾਂ ਦੱਸਿਆ ਜਾਵੇ ਸਿਮਰਨ ਕਰਦਾ ਇਹਦਾ ਮਨ ਨਿਰਮਲ ਹੁੰਦਾ। ਫਿਰ ਅੰਦਰ ਇਸਦੇ ਵਿਚਾਰ ਪੈਦਾ ਹੁੰਦੀ ਹੈ, ਇੱਕ ਰੋਸ਼ਨੀ ਹੈ, ਰੋਸ਼ਨੀ ਗੁਰੂ ਦੇ ਅੰਦਰ ਨਹੀਂ ਰੋਸ਼ਨੀ ਪੈਦਾ ਹੋਵੇਗੀ, ਨਹੀਂ ਉਹਦੇ ਤਾਂ ਸਮਾਂ ਹੋਰ ਚੜੇਗਾ ਜਿਹੜਾ ਪੜਦਾ ਹੁੰਦਾ, ਜਾਲਾ ਜਿਹਨੂੰ ਕਹਿੰਦੇ। ਫਿਰ ਇਸ ਨੂੰ ਵਿਚਾਰ ਹੋਵੇਗੀ, ਪੁੱਤਰ ਦੀਆਂ ਪਰਮੇਸ਼ਰ ਨੇ ਦਿੱਤੇ ਨੇ, ਪਰਮੇਸ਼ਰ ਹੀ ਪਾਲੇਗਾ। ਮੇਰੀ ਤਾਂ ਇੱਕ ਡਿਊਟੀ ਹੈ ਇਹਨਾਂ ਦਾ ਦੇਖਭਾਲ ਕਰਨੀ ਹੈ ਸਿਰਫ, ਬਸ ਉਹ ਸਿਮਰਨ ਦੇ ਵਿੱਚ ਲੱਗਿਆ ਰਹਿੰਦਾ। ਸਿਮਰਨ ਕਰਦਿਆਂ ਕਰਦਿਆਂ ਮਨ ਹੋ ਜਾਂਦਾ ਨਿਰਮਲ, ਨਿਰਮਲ ਔਰ ਸਾਫ ਮਨ ਦੇ ਵਿੱਚ ਉਹ ਜਿਹੜਾ ਆਤਮਾ ਨਾ ਨਿਰਾਕਾਰ, ਜੈਸੇ ਛੱਪੜ ਹੁੰਦਾ ਜਿਹਨੂੰ ਆਪਾਂ ਟੋਭਾ ਕਹਿੰਦੇ ਹਾਂ, ਟੋਭੇ ਤੇ ਆ ਜਾਂਦਾ ਬੂਰ। ਦੇਖਦੇ ਨੀ ਜਿਮੀਦਾਰ ਲੋਕ ਕਿੰਨਾ ਬੂਰ ਜੰਮਿਆ ਹੁੰਦਾ, ਉੱਥੇ ਹੱਥ ਧੋਣੇ ਪਹਿਲਾਂ ਬੂਰ ਪਰੇ ਕਰਨਾ ਪੈਂਦਾ। ਤਾਂ ਫਿਰ ਜਦ ਬੂਰ ਪਰੇ ਹੋ ਜਾਂਦਾ ਤੇ ਸੂਰਜ ਦਾ ਜਿਹੜਾ ਅਕਸ਼ਾ ਜਿਉਂ ਕਾ ਤਿਉਂ ਪਾਣੀ ਚ ਨੀਂਦਾ ਹੁੰਦਾ। ਹਾਲਾਂਕਿ ਇਸ ਧਰਤੀ ਤੋਂ ਸੂਰਜ ਕਰੋੜਾਂ ਯੋਜਨ ਉੱਚਾ ਉੱਚਾ, ਉਹ ਜਿਹੜੀ ਪਾਣੀ ਦੀ ਸਫਾਈ ਹੈ ਨਾ, ਉਹ ਜਿਹੜੀ ਪਾਣੀ ਦੀ ਨਿਰਮਲਤਾ ਨਾ, ਜਿਹੜੀ ਪਾਣੀ ਦੀ ਇਕਾਗਰਤਾ ਨਾ ਕਹਿੰਦੇ, ਏਡੀ ਦੂਰੋਂ ਸੂਰਜ ਦੇ ਅਕਸ਼ ਨੂੰ ਫੜਦੀ ਆ। ਇਸੇ ਤਰ੍ਹਾਂ ਯਾਦ ਇਹ ਹਕੀਕਤ ਦੇ ਵਿੱਚ ਚੜਿਆ ਜਾਵੇਗਾ, ਯਾਨੀ ਫਿਰ ਇਸ ਤੋਂ ਅੱਗੇ ਇਸ ਨੂੰ ਉਹ ਜੋ ਨਿਰਾਕਾਰ ਵਾਹਿਗੁਰੂ ਹੈ ਨਾ, ਜਿਵੇਂ ਸੂਰਜ ਦਾ ਅਕਸ਼ ਫੜ ਲਿਆ ਸਿੱਟੇ ਔਰ ਸਾਫ ਔਰ ਇਕਾਗਰ ਪਾਣੀ ਨੇ, ਨਿਰਮਲ ਨੇ, ਇਸ ਦਾ ਮਨ ਵੀ ਸਾਫ ਹੋ ਜਾਵੇਗਾ, ਨਿਰਮਲ ਹੋ ਜਾਵੇਗਾ। ਸੂਰਜ ਤਾਂ ਹੈ ਨਾ ਬਾਹਰ, ਟੋਭਾ ਵੀ ਬਾਹਰ ਹੈ, ਪਰ ਜਿਹੜਾ ਇਹਦਾ ਮਨ ਹੈ ਉਹ ਤਾਂ ਅੰਦਰ ਹੈ। ਜਿਹੜਾ ਆਪਣਾ ਮਨ ਹੈ ਉਹ ਤਾਂ ਸਰੀਰ ਦੇ ਅੰਦਰ ਹੈ ਨਾ, ਅੰਦਰੋਂ ਕਰਦਾ ਜੋ ਉਸ ਕਾਰਵਾਈ ਕਰਦਾ, ਉਹ ਬਾਹਰੋਂ ਤਾਂ ਨਹੀਂ ਕਰਦਾ। ਆਪਾਂ ਵੀ ਮਨ ਨੂੰ ਹਾਕਾਂ ਮਾਰੀਆਂ ਨੇ, ਆ ਜਾ ਇੱਥੇ ਬੈਠਾ ਚੱਲਣਾ, ਨਹੀਂ ਅੰਦਰ ਹੈ। ਇਹ ਜਿਹੜਾ ਪਰਮੇਸ਼ਰ ਹੈ ਨਿਰਾਕਾਰ, ਉਹ ਵੀ ਅੰਦਰ ਹੈ, ਉਹ ਵੀ ਬਾਹਰ ਨਹੀਂ ਹੈ। ਬਾਹਰ ਤਾਂ ਉਹ ਸਰਗੁਣ ਸਰੂਪ ਧਾਰਦਾ ਹੁੰਦਾ, ਕੋਈ ਕੰਮ ਕਰਨਾ ਹੁੰਦਾ ਉਸਨੇ। ਜਦ ਇਹਦਾ ਮਨ ਹੋ ਜਾਏਗਾ ਨਿਰਮਲ, ਨਾਮ ਦਾ ਅਭਿਆਸ ਕਰਕੇ ਨਿਰਮਲ ਹੋਵੇਗਾ, ਐਵੇਂ ਨਹੀਂ ਹੋਣਾ। ਉਹ ਟਿਕੇ ਯਾਰ ਨਿਰਮਲ ਔਰ ਸਾਫ ਮਨ ਦੇ ਵਿੱਚ, ਜੋ ਆਪਣੇ ਅੰਦਰ ਨਿਰਾਕਾਰ ਵਾਹਿਗੁਰੂ ਹੈ ਨਾ, ਸ਼ਕਤਸ਼ਾਲੀ ਸਾਰਿਆਂ ਦੇ ਅੰਦਰ ਆ, ਕੋਈ ਇੱਕ ਦੇ ਨਹੀਂ ਹੈ। ਕਹਿੰਦੇ ਉਸਦਾ ਫਿਰ ਉੱਥੇ ਅਕਸ਼ ਪਵੇਗਾ ਟਿਕੇ ਔਰ ਸਾਫ ਮਨ ਦੇ ਵਿੱਚ, ਉਹ ਮਨ ਫਿਰ ਅਨੁਭਵ ਕਰ ਲਵੇਗਾ ਵੀ ਮੇਰਾ ਸਰੂਪ ਤਾਂ ਇਹ ਸਰੀਰ ਨਹੀਂ ਹੈ, ਮੇਰਾ ਸਰੂਪ ਤਾਂ ਇੰਦਰੀ ਨਹੀਂ, ਮੇਰਾ ਸਰੂਪ ਤਾਂ ਪੁੱਤਰ ਧੀਆਂ ਨਹੀਂ, ਮੇਰਾ ਸਰੂਪ ਤਾਂ ਧਰਤੀ ਨਹੀਂ, ਮੇਰਾ ਸਰੂਪ ਤਾਂ ਬਿਜ਼ਨਸ ਨਹੀਂ, ਮੇਰਾ ਸਰੂਪ ਤਾਂ ਮੇਰੇ ਅੰਦਰ ਹੀ ਸੀਗਾ। ਜਿੱਥੋਂ ਮੈਂ ਵਿਛੜਿਆ ਸੀ ਤੇ ਉਹ ਤਾਂ ਮੇਰੇ ਅੰਦਰ ਹੀ ਆ, ਮੇਰੇ ਅੰਤਸ਼ਕਰਨ ਦੇ ਵਿੱਚ ਉਹਦਾ ਭਾਸ ਪੈਣ ਲੱਗ ਪਿਆ। ਭਾਸ ਦਾ ਮਤਲਬ ਕਿ ਉਹ ਦੇਖਣ ਲੱਗ ਗਿਆ, ਅੰਦਰ ਅੰਦਰ ਦੇਖਣ ਲੱਗ ਜਾਂਦਾ। ਜਦ ਇਸ ਨੂੰ ਅੰਦਰ ਆਤਮਾ ਦੇਖਣ ਲੱਗ ਜਾਵੇਗਾ ਨਾ, ਫਿਰ ਉਸ ਦੇ ਵਿੱਚ ਲੈ ਹੋਵੇਗਾ। ਉਹਨੂੰ ਹਕੀਕਤ ਕਹਿੰਦੇ ਨੇ। ਮਾਰਫਤ ਤੋਂ ਅੱਗੇ ਲੱਗ ਜਾਵੇਗੀ ਸੁਰਤ ਇਸ ਦੀ। ਸਾਰਾ ਕੁਛ ਹੈ ਅੰਦਰ ਹੀ ਇਸਦੇ। ਜਿਹੜਾ ਪੀਪਾ ਹੋਇਆ ਨਾ ਰਾਜਾ, ਉਹ ਪਹਿਲਾਂ ਦੇਵਤਾ ਦਾ ਬਾਸ਼ਕ ਸੀ, ਦੇਵਤਾ ਦਾ ਬਹੁਤ ਦੁਨੀਆਂ ਆਪੋ ਆਪਣੇ ਜਾਂ ਉਈ ਆਪਣੇ ਭਜਨ ਬੰਦਗੀ ਕਰਦੀ ਆ ਰੱਬ ਨੂੰ ਮਿਲਣ ਵਾਸਤੇ, ਐ ਨੀ ਰੱਬ ਮਿਲਦਾ ਹੁੰਦਾ। ਰੱਬ ਤਾਂ ਕਿਸੇ ਮਿਲੇ ਹੋਏ ਨੂੰ ਮਿਲ ਹੋਵੇਗਾ ਤਦ ਮਿਲੇਗਾ, ਐਵੇਂ ਨੀ ਮਿਲਣਾ ਹੈ ਬਸ। ਆਵਾਜ਼ ਵਿਹਾਰ ਨੇ ਕਰੀ ਹੋਏ ਤਾਂ ਸਾਰੀ ਦੁਨੀਆਂ ਕਰ ਕਰਕੇ ਤੁਰੀ ਜਾਂਦੀ ਹੈ, ਰਾਜ ਭਾਗ ਵੀ ਕਰਕੇ ਤੁਰੀ ਜਾਂਦੀ ਹੈ। ਪਰ ਜੋ ਇਸਦਾ ਸਰੂਪ ਸੀ ਨਾ, ਇਸ ਜੀਵ ਆਤਮਾ ਦਾ, ਉਹਨਾਂ ਨਾਲ ਇਹਨੇ ਵਿਛਾਣਿਆ। ਉਹ ਤਾਂ ਜਿਹੜੇ ਬ੍ਰਹਮ ਗਿਆਨੀ ਗੁਰਸਿੱਖ ਨੇ ਨਾ, ਉਹਨਾਂ ਦੁਆਰਾ ਵਸਤੂ ਪ੍ਰਾਪਤ ਹੋਵੇਗੀ, ਵਰਨਾ ਨਹੀਂ ਹੋਣੀ ਹੈ। ਉਹ ਦੱਸਿਆ ਜਾ ਨਿਰਾਕਾਰ ਵਾਹਿਗੁਰੂ, ਇਸ ਦੇ ਮਨ ਦੇ ਵਿੱਚ ਇਸ ਨੂੰ ਅਨੁਭਵ ਹੋ ਜਾਵੇਗਾ। ਹੋਵੇਗਾ ਕਦ? ਜਦ ਇਹਦਾ ਮਨ ਨਿਰਮਲ ਹੋਵੇਗਾ, ਐਵੇਂ ਨਹੀਂ ਹੋਣਾ। ਪਾਣੀ ਕੀ ਮੂੰਹ ਕਦ ਦਿਸੂਗਾ? ਜਦ ਬੂਰ ਲਾ ਦਿਆਂਗੇ ਟੋਬੇ ਤੋਂ, ਨਹੀਂ ਦਿਸੇਗਾ। ਕਿਤਨੇ ਯਤਨ ਕਰ ਲਓ, ਨਹੀਂ ਮਿਲੇਗਾ। ਵਸਤੂ ਅੰਦਰ ਨਿਰਾਕਾਰ ਵਾਹਿਗੁਰੂ, ਵਸਤੂ ਤੇਰੇ ਅੰਦਰ ਹੈ। ਵਸਤੇ ਅੰਦਰ ਮੂੜਾ ਬਾਹਰ ਭਰ ਲੇ, ਬਾਹਰ ਭਰ ਲਿਆ ਰੱਬ ਨੂੰ ਇਹ ਦਰਖਤ ਤੇ ਬੈਠਾ ਹੋਊਗਾ। ਦਰਖਤ ਤੇ ਤਾਂ ਜਾਨਵਰ ਬੈਠੇ ਨੇ, ਉਹ ਤਾਂ ਤੇਰੇ ਅੰਤਸ਼ਕਰਨ ਰੂਪੀ ਸਿੰਘਾ ਤੇ ਬੈਠਾ ਹੈ। ਹਾਂ ਅੰਦਰ ਉਹ ਸੇਜਾ ਤੇ ਹੋਰ ਕੋਈ ਚੀਜ਼ ਪਈ ਆ, ਇਸ ਕਰਕੇ ਪਰਮੇਸ਼ਰ ਉੱਥੇ ਬਹਿੰਦਾ ਨਹੀਂ ਹੈ। ਉਹ ਸਾਫ ਚੀਜ਼ ਤੇ ਬੈਠੇਗਾ, ਸਾਫ ਤੇ। ਤੂੰ ਆਪ ਨਿਰਮਲਾ ਨਾ ਹੋ, ਉਹ ਨਿਰਮਲ ਚੀਜ਼ ਤੇ ਬਹਿੰਦਾ, ਹੋਰ ਤੇ ਨਹੀਂ ਬਹਿੰਦਾ ਕਦੇ ਵੀ। ਉਹ ਇਸ ਤਰ੍ਹਾਂ ਮਨੁੱਖਾਂ ਦੇ ਮਿਲੀ ਹੈ, ਹੌਲੀ ਹੌਲੀ ਗੁਰੂ ਵਾਲਾ ਬਣਨਾ ਪਹਿਲਾਂ ਤਾਂ, ਫਿਰ ਹੌਲੀ ਹੌਲੀ ਉੱਚਾ ਉੱਠਣਾ। ਇਹ ਜਿਹੜੇ ਪਦਾਰਥ ਨੇ ਤਾਂ ਇਹ ਤਾਂ ਸੁਤੇ ਹੀ ਮਿਲੀ ਜਾਣੇ ਨੇ ਇਸ ਨੂੰ। ਇਹਦੇ ਤਾਂ ਜਿਹੜੇ ਕਰਮ ਨੇ ਨਾ, ਕਰਮ ਪਿੱਛੇ ਕਰੇ ਨੇ ਕਰਮ, ਉਹਨਾਂ ਅਨੁਸਾਰ ਕਹਿੰਦੇ ਵਸਤੂ ਆਪੇ ਹੀ ਮਿਲ ਜਾਂਦੀ ਹੁੰਦੀ ਹੈ। ਉਹ ਜਿਹੜੇ ਕਰਮ ਨੇ ਨਾ, ਇਸਦੇ ਮਨ ਨੂੰ ਪ੍ਰੇਰ ਦਿੰਦੇ ਹੁੰਦੇ ਨੇ ਉੱਧਰ ਨੂੰ, ਬਸ ਉਹ ਜਿਹੜੀ ਵਸਤੂ ਮਿਲਣੀ ਹੁੰਦੀ ਆ ਫਿਰ ਇਸ ਨੂੰ ਮਿਲ ਜਾਂਦੀ ਹੈ। ਜੇ ਨਹੀਂ ਕਰਮਾਂ ਦੇ ਵਿੱਚ ਹੈ ਫਿਰ ਤਾਂ ਨਹੀਂ ਮਿਲੇਗੀ। ਕਿਤਨੇ ਹੀ ਪਾਪੜ ਵੇਲਾ ਨਹੀਂ ਮਿਲੇਗੀ, ਕਿਤਨੇ ਹੀ ਉਪਾਅ ਕਰਲਾ ਨਹੀਂ ਮਿਲੇਗੀ। ਜੈਸਾ ਬੀਜਾ ਵੈਸਾ ਵੱਢਣਾ ਪਵੇਗਾ, ਪਿੱਛੇ ਜੋ ਕਰਮ ਕਰੇ ਹੋਏ ਨੇ। ਖਬਰ ਆਪਾਂ ਕਾਇਕ ਦੇ ਮਨੁੱਖਾਂ ਦੇ ਵਿੱਚ ਆਏ ਹਾਂ ਕਿ ਆਪਾਂ ਨੂੰ ਪਤਾ ਕੋਈ ਖਬਰ ਕਦੇ ਜੀਵ ਆਤਮਾ ਪਰਮੇਸ਼ੁਰ ਤੋਂ ਵਿਛੜਿਆ ਹੋਇਆ ਹੈ, ਨਾਦੀ ਕਾਲ ਤੋਂ ਵਿਛੜਿਆ ਹੋਇਆ, ਨਾਦੀ ਕਾਲ ਤੋਂ। ਔਰ ਇਹ ਕਿਹੜਾ ਕੋਈ ਇੱਕ ਯੁੱਗ ਹੈ, ਇੱਥੇ ਚਾਰ ਯੁੱਗ ਨੇ, ਫੇਰ ਮੁੜ ਕੇ ਆ ਜਾਂਦੇ ਨੇ। ਹੁਣ ਕਲ ਯੁੱਗ ਹੈ, 100 ਸਾਲ ਦੀ ਉਮਰ ਹੈ, ਇਹ ਕਲ ਯੁੱਗ ਨੇ ਵੀ ਤੁਰ ਜਾਣਾ, ਸਤਯੁੱਗ ਆ ਜਾਊਗਾ। ਫਿਰ ਆਪਾਂ ਕਿਤੇ ਜਾਣਾ ਹੀ ਨਹੀਂ, ਆਪਾਂ ਕਿਸੇ ਜੁਨੀ ਛੋਵਾਂਗੇ, ਜਾਂ ਤਾਂ ਇਨਸਾਨ ਦੀ ਜੁਨੀ ਛੋਵਾਂਗੇ, ਜਾਂ ਫਿਰ ਆ ਲੂੰਬੜ ਲਾਂਬੜ ਜਿਹੜੇ ਫਿਰਦੇ ਨੇ ਗਿੱਦੜ ਕੁੱਤੇ, ਇਹਨਾਂ ਦੀ ਛੋਵਾਂਗੇ। ਕਿ ਮਰਦਾ ਨਹੀਂ ਨਾ ਜਿਹੜਾ ਜੀਵ ਹੈ, ਇਹਨੇ ਮਰਨਾ ਨਹੀਂ, ਪਰਮੇਸ਼ਰ ਦੇ ਵਿੱਚ ਲਾਇਆ ਹੋਊਗਾ। ਜੇ ਪਾਣੀ ਔਰ ਪਾਣੀ ਖੋਣਗੇ, ਥੋੜਾ ਪਾਣੀ ਸਮੁੰਦਰ ਦੇ ਵਿੱਚ ਲਾਇਆ ਹੋਵੇਗਾ, ਕਿਉਂ ਨਹੀਂ ਅੰਸਵਾ। ਇਸੇ ਤਰ੍ਹਾਂ ਹੀ ਜੀਵ ਹੈ ਇਹ, ਪਰਮ ਵਾਹਿਗੁਰੂ ਹੈ ਨਾ ਜਿਹੜਾ ਨਿਰਾਕਾਰ, ਉਸਦੀ ਅੰਸਵਾ ਹੈ, ਉੱਥੋਂ ਵਿਛੜਿਆ ਹੋਇਆ। ਇਹ ਮਰਨਾ ਇਹਨੇ ਹੈ ਨਹੀਂ, ਕੌਣੀ ਕਿੰਨੇ ਕੁ ਯੁੱਗਾਂ 'ਚ ਆਪਾਂ ਫਿਰਦੇ ਆਏ ਹਾਂ। ਆਪਾਂ ਗੁਰੂ ਸਾਹਿਬ ਜੀ ਤੋਂ ਪੁੱਛ ਲੈਂਦੇ ਹਾਂ, ਗੁਰੂ ਸਾਹਿਬ ਕਹਿੰਦੇ ਫਿਰਤ ਫਿਰਤ ਬਹੁਤੇ ਯੁੱਗ ਹਾਰੇ। ਜਿਹਦੇ 'ਤੇ ਆਪਣਾ ਫੇਤ ਹੈ ਨਾ ਗੁਰਬਾਣੀ 'ਚ ਵੀ ਗੁਰੂ ਹੈ, ਉਹ ਆਪਣਾ ਗੁਰੂ ਕਹਿੰਦਾ ਫਿਰਤ ਫਿਰਤ ਬਹੁਤੇ ਯੁੱਗ ਹਾਰੇ। ਮਾਨਸ ਦੇ ਲਹੀ ਹੋਰ ਕਿੰਨੇ ਯੁੱਗ ਹੋ ਗਏ ਆਪਾਂ ਨੂੰ ਫਿਰਦਿਆਂ ਨੂੰ, ਹਜੇ ਵੀ ਨਹੀਂ ਆਪਾਂ ਨੂੰ ਸਮਝ ਆਉਂਦੀ ਵੀ ਹੁਣ ਮਨੁੱਖਾਂ ਲਈ ਮਿਲੀ ਹੋਈ ਹੈ। ਹੁਣ ਤਾਂ ਇਹ ਚੱਕਰ ਤੋਂ ਬਾਹਰ ਨਿਕਲ ਜਾਈਏ, ਨੇਰੇ ਚੋਂ ਚਾਨਣੇ 'ਚ ਚਲੇ ਜਾਈਏ, ਨਹੀਂ ਫਿਰਤ ਫਿਰਤ ਬਹੁਤੇ ਯੁੱਗ ਹਾਰੇ। ਮਾਨਸ ਦੇ ਲਹੀ ਇਹ ਉਪਦੇਸ਼ ਵੀ ਜੀਵਾਤਮਾ ਨੂੰ ਮਨੁੱਖਾਂ ਦੇ ਵਿੱਚ ਜਾਂ ਹੋਰ ਇੱਧਰ ਦੁਨੀਆਂ ਦੇ ਵਿੱਚ ਉਪਦੇਸ਼ ਨਹੀਂ ਹੈ। ਬਸ ਕਹੋਗੇ ਆਪਾਂ ਕਿੰਨੀ ਕੁ ਦੇਰ ਮਨੁੱਖਾਂ ਦੇ ਵਿੱਚ ਆਏ ਹਾਂ, ਇਹ ਪਰਮੇਸ਼ਰ ਜਾਣਦਾ ਹੈ ਜਾਂ ਕੋਈ ਤਰਕਾਲੀ ਜਾਣਦਾ। ਹੁਣ ਜਿਵੇਂ ਧੰਨੇ ਨੂੰ ਪਰਮੇਸ਼ਰ ਨੇ ਹੱਥ ਰੱਖ ਕੇ ਦਿਖਾਇਆ ਸੀ 100 ਜਨਮ ਪੁੱਠਾ ਲੜਕਦਾ ਹੁੰਦਾ ਸੀ, 100 ਜਨਮ। ਔਰ ਇਸ ਤਰ੍ਹਾਂ ਖਬਰ ਨਹੀਂ ਜੀਵ ਆਤਮਾ ਇੱਕ ਅੱਧਾ ਕੁ ਭੜਕਦਾ ਫਿਰਦਾ ਇੱਧਰ ਦੁਨੀਆਂ ਦੇ ਵਿੱਚ। ਫਿਰਤ ਫਿਰਤ ਬਹੁਤੇ ਯੁੱਗ ਹਾਰੇ ਮਾਨਸ ਦੇ ਲਹੀ, ਆਹ ਮਨੁੱਖਾਂ ਦੇ ਮਿਲੀ ਹੋਈ ਹੈ। ਦੱਸਦਾ ਕੌਣ ਹੈ? ਸਰਵੱਗ ਗੁਰੂ ਦੱਸੇਗਾ, ਅਧੂਰਾ ਨਹੀਂ ਦੱਸ ਸਕੇਗਾ, ਅਲਪੱਗ ਨਹੀਂ ਦੱਸ ਸਕੇਗਾ। ਲਿਬਾਸ ਜ਼ਰੂਰ ਪੱਗ ਦਾ ਸਰਵੱਗ ਵਰਗਾ ਹੋਵੇਗਾ, ਪਰ ਨਹੀਂ ਜੋ ਅੰਦਰ ਵਸਤੂ ਆ ਉਹ ਨਹੀਂ ਹੋਵੇਗੀ ਉਹਦੇ। ਤਾਂ ਹੀ ਤਾਂ ਦੱਸਿਆ ਨੇ ਜਿੱਥੇ ਪੂਰਾ ਅਧੂਰਾ ਜ਼ਰੂਰ ਹੋਵੇਗਾ। ਦੋ ਜੋੜਾ ਰੱਖਿਆ ਇੱਕ ਚੀਜ਼ ਦਾ, ਜਾਣੀ ਜਜਵਾਸ ਦੇ ਵਿੱਚ ਰੱਖੀ ਆ ਸਾਰੀ ਦੁਨੀਆਂ, ਜਿਹੜੀ ਦਵੰਦ ਪਦ ਕਹਿੰਦੇ ਨੇ ਜੀ। ਤਾਂ ਹੀ ਤਾਂ ਦੱਸਿਆ ਪੂਰਾ ਗੁਰੂ ਅਰਾਧਿਆ ਪੂਰਾ ਜਾਂ ਕਾ ਨਾਂ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਅਧੂਰੇ ਵੀ ਹੈਗੇ ਉਹਨਾਂ ਦੇ ਵੀ ਗਾਉਂਦੇ ਨੇ ਬਹੁਤ, ਪਰ ਨਹੀਂ ਸਤਿਗੁਰੂ ਪੂਰਾ। ਇਹ ਵੀ ਦੱਸਿਆ ਸਤਿਗੁਰੂ ਪੂਰਾ ਕਿਆ ਕਰੇ ਜੋ ਸਿੱਖਾਂ ਨੇ ਚੂਕ, ਅੰਧੇ ਏਕ ਨਾ ਲਾਗੀ ਜੇ ਵਾਸ ਵਜਾਈਏ ਫੂਕ। ਫਿਰ ਗੁਰੂ ਸਾਹਿਬ ਇਹ ਕਹਿੰਦਾ ਆਪਾਂ ਨੂੰ ਬਾਣੀ ਦੇ ਵਿੱਚ, ਗੁਰੂ ਸਾਹਿਬ ਜੀ ਕਹਿੰਦਾ ਆਪਣਾ ਇਹ ਸ੍ਰਿਸ਼ਟ ਦਾ ਨਿਰਬੂਜੇ ਪਸ਼ੂ ਢੋਰ ਇਨਸਾਨ ਮਨੁੱਖਾਂ ਦੇ ਧਾਰ ਕੇ ਆ ਗਿਆ, ਪਰ ਜਿਸ ਨੂੰ ਪਛਾਣਨਾ ਦੀ ਪਛਾਣਿਆ ਨਹੀਂ, ਫਿਰ ਤਾਂ ਇਹ ਪਸ਼ੂਆਂ ਨਾਲੋਂ ਵੀ ਵੱਧ ਤਾਰਾ ਹੈ, ਵੱਧ ਤਾਰਾ ਪਸ਼ੂਆਂ ਨਾਲੋਂ। ਮਹਾਰਾਜ ਜੀ ਨੇ ਕਿਸੇ ਨਾਲ ਲਿਹਾਜ ਨਹੀਂ ਕਰੀ ਗੁਰਮੁਖ, ਨਾ ਅਮੀਰ ਨਾਲ ਲਿਹਾਜ ਕਰੀ ਹੈ, ਨਾ ਰਾਜੇ ਰਾਣੇ, ਨਾ ਗਰੀਬ, ਨਾ ਕਿਸੇ ਹੋਰ ਨਾਲ ਨਹੀਂ। ਗੁਰੂ ਸਾਹਿਬ ਨੇ ਹਕੀਕਤ ਲਿਖੀ ਹੈ, ਹਕੀਕਤ ਹੈ ਜੋ ਦੋ ਪੱਖ ਹੁੰਦੇ ਨੇ ਹਰ ਇੱਕ ਗੱਲ ਦੇ, ਜਿੱਥੇ ਝੂਠ ਆ ਉੱਥੇ ਸੱਚ ਵੀ ਹੋਵੇਗਾ, ਜਿੱਥੇ ਸੱਚ ਆ ਉੱਥੇ ਝੂਠ ਵੀ ਹੋਵੇਗਾ। ਔਰ ਇਸ ਤਰ੍ਹਾਂ ਦੱਸਿਆ ਵੀ ਇਹ ਜਿਹੜਾ ਜੀਵ ਹੈ ਨਾ, ਇਹ ਖਬਰ ਨਹੀਂ ਕਿੱਦਾਂ ਭੜਕਦਾ ਫਿਰਦਾ ਹੈ। ਹੁਣ ਇਹ ਮਨੁੱਖਾਂ ਦੇ ਨੂੰ ਪ੍ਰਾਪਤ ਹੋ ਗਿਆ, ਜੇ ਹੁਣ ਮਨੁੱਖਾਂ ਦੇ ਵਿੱਚ ਇਹ ਨਾ ਪਰਮੇਸ਼ਰ ਨੂੰ ਮਿਲਿਆ ਨਾ, ਤਾਂ ਫਿਰ ਇਹ ਇੱਧਰ ਦੁਨੀਆਂ ਦੇ ਵਿੱਚ ਚਲਿਆ ਜਾਵੇਗਾ। ਖਬਰ ਨਹੀਂ ਫਿਰ ਗੱਲਬਾਤ ਹੀ ਆਉਣੀ ਹੈ ਮਨੁੱਖਾਂ ਦੇ ਵਿੱਚ ਆ ਕੇ, ਜਿਹੜਾ ਗੁਰੂ ਵਾਲਾ ਬਣ ਗਿਆ ਨਾ ਉਹ ਤਾਂ ਨਹੀਂ ਮਨੁੱਖਾਂ ਦੇ ਤੇ ਗਿਰੇਗਾ ਫਿਰ, ਬਾਕੀ ਨਹੀਂ ਇੱਧਰ ਦੁਨੀਆਂ ਦੇ ਵਿੱਚ ਜਾਣਗੇ। ਉਹ ਕਰਮਾਂ ਦੇ ਅਨੁਸਾਰ ਮਿਲਦੀ ਹੈ ਵਸਤੂ, ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ ਵੀ ਕਰਮਾਂ ਬਗੈਰ ਕੋਈ ਵਸਤੂ ਨਹੀਂ ਮਿਲਦੀ ਹੈ, ਵੀ ਜੈਸਾ ਬੀਜਾ ਸੋ ਲੁਣਾ। ਆਪਾਂ ਜਿਮੀਦਾਰ ਲੋਕ ਆ, ਜੋ ਧਰਤੀ ਦੇ ਵਿੱਚ ਬੀਜ ਬੀਜ ਆ ਨਾ ਉਸੇ ਦਾ ਸਿੱਟਾ ਆਵੇਗਾ, ਉਹਦੇ ਕੀ ਉਹ ਹੋਵੇਗਾ ਬੀਜ, ਕਦੇ ਕਣਕ ਨੂੰ ਛੱਲੀ ਨਹੀਂ ਲੱਗੇਗੀ, ਕਦੇ ਮੱਕੀ ਨੂੰ ਬੱਲੀਆਂ ਨਹੀਂ ਲੱਗਣਗੀਆਂ। ਇਹ ਤਾਂ ਅਸੂਲ ਹੈ ਪਰਮੇਸ਼ਰ। ਔਰ ਇਸ ਤਰ੍ਹਾਂ ਦੱਸਿਆ ਵੀ ਜਿਹੋ ਜਿਹਾ ਇਨਸਾਨ ਕਰਤੱਵ ਕਰਦਾ ਨਾ, ਉਹ ਇਹ ਜਿਹਾ ਇਸ ਨੂੰ ਇਸ ਮਨੁੱਖਾਂ ਦੇ ਵਿੱਚ ਆ ਕੇ ਫਲ ਮਿਲਦਾ। ਖਬਰ ਅੱਗੇ ਵੀ ਕਿੰਨਾ ਕੁ ਚਿਰ ਆਪਾਂ ਇਹੋ ਜਿਹੀ ਗੱਲਾਂ 'ਚ ਹੀ ਆਏ ਹਾਂ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਤੇ ਸਾਰੀਆਂ ਬੀਬੀਆਂ ਜਿਹੜਾ ਆਪਣਾ ਮਨ ਹੈ ਨਾ ਅੰਦਰ ਹੈ ਤਾਂ ਅੰਦਰ ਉਹ ਫਿਰਦਾ ਬਾਹਰ ਹੈ। ਦੇਖੋ ਅੰਦਰੋਂ ਚੀਜ਼ ਨੂੰ ਉਹ ਬਾਹਰ ਉਹ ਰੋਕ ਨਹੀਂ ਸਕਦੇ। ਕਿਉਂ ਨਹੀਂ ਰੋਕ ਸਕਦੇ? ਦਸ ਦਰ ਖੁੱਲੇ ਨੇ, ਨੌ ਦਰ ਖੁੱਲੇ ਨੇ। ਜਿਹੜੇ ਨੌ ਦਰ ਘਰ ਦੇ ਖੁੱਲੇ ਹੋਣ ਉਹਨੇ ਫਿਰ ਕਿਸ ਤਰ੍ਹਾਂ ਰੋਕ ਸਕਦਾ ਉਸਨੂੰ? ਕਦੇ ਉਹ ਦਰ ਤਾਈ ਨਿਕਲ ਜਾਂਦਾ, ਕਦੇ ਉਹ ਤਾਈ ਨਿਕਲ ਜਾਂਦਾ, ਕਦੇ ਉਹ ਤਾਈ ਨਿਕਲ ਜਾਂਦਾ। ਔਰ ਇਸ ਨੂੰ ਰੋਕਣ ਦਾ ਅਸੂਲ ਕੀ ਹੈ? ਇਸ ਨੂੰ ਬਾਣੀ ਔਰ ਵਿਚਾਰ ਦੇ ਨਾਲ ਲਾਉਣਾ। ਜਿਹੜਾ ਨਿਕਲਦਾ ਬਾਣੀ ਸੁਣਦੀ ਹੈ ਕੰਨਾਂ ਤਾਈ, ਸੁਣਦਾ ਤਾਂ ਉਹੀ ਅੰਦਰ ਬੈਠਾ। ਕੰਨ ਤਾਂ ਐਵੇਂ ਗਲੀਆਂ ਹੀ ਨੇ, ਗਲੀਆਂ ਹੀ, ਅੰਦਰ ਬੈਠਾ ਸੁਣਦਾ ਤਾਂ ਉਹੀ ਹੈ, ਮਨ ਹੀ ਸੁਣਦਾ। ਦੇਖ ਲਓ ਤੁਸੀਂ ਕਿਸੇ ਨੂੰ ਕੋਈ ਭੈੜੀ ਗੱਲ ਕਹਿ ਦਿਓ, ਉਹਨੂੰ ਸੁਣ ਜਾਣੀ ਹੈ ਕੰਨ ਖਾਈ ਅੰਦਰ, ਤੈਨੂੰ ਚੱਕ ਕੇ ਥੱਲੇ ਹੀ ਰੱਖ ਲੂ। ਜਦੋਂ ਕੰਨ ਖਾਈ ਸੁਣੀ ਹੈ, ਮੂੰਹ ਤਾਂ ਨਹੀਂ ਸੁਣਦੀ, ਅੱਖਾਂ ਦਾ ਹੀ ਨਹੀਂ ਸੁਣਦੀ, ਹੱਥਾਂ ਦਾ ਹੀ ਨਹੀਂ ਸੁਣਦੀ ਹੈ। ਜਿਹੜਾ ਇੰਦਰ ਕੋਈ ਕੰਮ ਕਰਦਾ ਨਾ, ਉਹ ਮਨ ਸੁਣਦਾ ਅੰਦਰ ਬੈਠਾ। ਆ ਜਿਹੜਾ ਜੀਵ ਦਾ ਰਸ ਲੈਂਦਾ ਵੀ ਮਨ ਹੀ ਲੈਂਦਾ, ਨਾਕਸ਼ਾਂ ਦਾ ਵੀ ਜਿਹੜਾ ਰਸ ਹੈ ਮਨ ਲੈਂਦਾ, ਹੋਰ ਜਿਤਨੇ ਦੁਆਰੇ ਨੇ ਸਾਰਿਆਂ ਦਾ ਮਨ ਤਾਂ ਹੀ ਤਾਂ ਇਹ ਟਿਕਦਾ ਨਹੀਂ ਹੈ। ਜੇ ਨਾ ਇੱਧਰ ਨੂੰ ਦੌੜੇ ਤਾਂ ਸਮਝੇ ਟਿਕ ਗਿਆ, ਬਗੈਰ ਆਸਰੇ ਤੋਂ ਟਿਕਦਾ ਨਹੀਂ। ਇਹਦੇ ਨੌ ਦੁਆਰੇ ਆਸਰਾ ਹੈ, ਇਹ ਆਸਰੇ ਦੇ ਨਾਲ ਰਹਿੰਦਾ ਨਹੀਂ ਹੈ। ਜਿਵੇਂ ਨਿਆਣਾ ਛੋਟਾ ਹੁੰਦਾ ਨਾ, ਉਹਦੇ ਮੂਹਰੇ ਜਿੰਨਾ ਚਿਰ ਖੇਲ ਨਾ ਰੱਖੀਏ ਕਦੇ ਨਹੀਂ ਟਿਕਦਾ, ਰੋਈ ਜਾਊ। ਔਰ ਇਸ ਤਰ੍ਹਾਂ ਇਸ ਨੂੰ ਕਿਸੇ ਨਾਲ ਜੋੜਨਾ ਪੈਂਦਾ, ਗੁਰਬਾਣੀ ਔਰ ਵਿਚਾਰ ਦੇ ਨਾਲ ਇਹਨੂੰ ਜੋੜ ਕੇ ਰੱਖਣਾ। ਇਹ ਨੱਠ ਵੀ ਜਾਂਦਾ ਹੁੰਦਾ। ਦੋ ਮਨ ਨੇ, ਇੱਕ ਤਾਂ ਓਪਰਾ ਮਨ ਹੈ, ਇੱਕ ਖਾਸ ਮਨ ਹੈ। ਖਾਸ ਜਿਹੜਾ ਓਪਰਾ ਮਨ ਹੈ ਨਾ, ਉਹ ਆਪਾਂ ਨੂੰ ਕਹਿੰਦਾ ਚੱਲ ਕਾਹਨੂੰ ਜਾਣ, ਕਾਹਨੂੰ ਗਰੀਬ ਦਾ ਕੁਛ ਚੱਕਣਾ। ਉਹ ਜਿਹੜਾ ਖਾਸ ਮਨ ਹੈ, ਜਿਹੜਾ ਚੱਕੋ ਜੀ ਚੱਕੋ, ਕੌਣ ਦੇਖਦਾ ਇੱਥੇ? ਖਾਸ ਮਨ ਹੈ ਜਿਹੜਾ ਕੌਣ, ਜਿਹੜੇ ਮਹਾਤਮਾ ਲੋਕ ਹੁੰਦੇ ਨੇ, ਓਪਰਾ ਮਨ ਦੁਨੀਆਂ ਨਾਲ ਰੱਖਦੇ ਨੇ। ਓਪਰਾ ਮਨ ਹੈ ਜਿਹੜਾ, ਜਿਹੜਾ ਉਹਨਾਂ ਦਾ ਅਸਲੀ ਮਨ ਹੈ, ਉਹ ਆਪਣੇ ਆਤਮਾ ਨਾਲ ਜੋੜ ਕੇ ਰੱਖਦੇ ਹੁੰਦੇ ਨੇ। ਤਾਂ ਹੀ ਤਾਂ ਗੁਰੂ ਸਾਹਿਬ ਨੇ ਲਿਖਿਆ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਰੂ ਮਾਰਗ ਚੱਲਣ, ਲਵ ਲੋ ਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਆਪਾਂ ਜਿੰਨਾ ਚਿਰ ਗੱਪਾਂ ਨਾ ਮਾਰ ਲਈ, ਆਪਣੇ ਰੋਟੀ ਨਹੀਂ ਹਜਮ ਹੁੰਦੀ ਹੈ। ਖੂਟੇ ਜਾ ਕੇ ਗੱਪਾਂ ਮਾਰਦੇ ਆ, ਜਾਂ ਗੁੜਦਿਆਂ ਨਾਲ ਮਾਰਦੇ ਆ, ਜਾ ਕੇ ਰੋਟੀ ਹਜਮ ਕਰਦੇ ਆ। ਪਰ ਨਹੀਂ, ਜਿਹੜਾ ਪਰਮੇਸ਼ਰ ਦਾ ਪਿਆਰ ਹੈ, ਗੁਰਸਿੱਖ ਹੈ, ਉਹ ਨਹੀਂ ਉਹ ਕੰਮ ਕਰੇਗਾ ਜੋ ਹੈ ਕੰਮ ਆਪਣਾ, ਉਹੀ ਧਰਮ ਦਾ ਕੰਮ ਕਰੇਗਾ। ਖੰਨੇ ਟਿੱਕੀ ਵਾਲੇ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜੀ ਨੇ ਆਪ ਤਜਿਆ ਹਰ ਬਾਸ ਨਾ ਸਮਾਣੀ, ਕਹੇ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ। ਕੋਈ ਅੱਜ ਦੀ ਨਹੀਂ, ਜਦ ਤੋਂ ਦੁਨੀਆਂ ਬਣੀ ਹੈ ਨਾ, ਜਦ ਤਾਈ ਦੁਨੀਆਂ ਰਹੇਗੀ, ਮਹਾਂਪਲ ਉਹ ਨਹੀਂ ਆਉਂਦੀ। ਤਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਉਹਨਾਂ ਦਾ ਤੁਰਨਾ ਫਿਰਨਾ ਕਰਤੱਵ ਵਿਹਾਰ ਆ ਦੁਨੀਆਂ ਨਾਲੋਂ ਲਹਿਦਾ ਰਹੇਗਾ। ਰਹਿਣਗੇ ਦੁਨੀਆਂ ਚ, ਗ੍ਰਸਥ ਚ ਵੀ ਰਹਿਣਗੇ, ਪੁੱਤਰ ਧੀਆਂ ਵੀ ਹੁੰਦੇ ਨੇ, ਸਾਧ ਸੰਬੰਧ ਵੀ ਹੁੰਦੇ ਨੇ, ਪਰ ਉਹਨਾਂ ਦਾ ਜਿਹੜਾ ਅਸਲੀ ਮਨ ਹੁੰਦਾ ਨਾ, ਉਹ ਨਾਮ ਨਾਲ ਜੋੜ ਕੇ ਰੱਖਦੇ ਨੇ। ਨਾਮ ਦੀ ਤਾਕਤ ਨਾਲ ਮਨ ਹੈ ਜਿਹੜਾ, ਉਹ ਪਦਾਰਥਾਂ ਦੇ ਵਿੱਚ ਖਚਿਤ ਨਹੀਂ ਹੁੰਦਾ। ਦੁਨੀਆਂ ਤਾਂ ਬਰੰਗ ਸਾਧਨਾਂ ਦੇ ਵਿੱਚ ਭੱਜੀ ਫਿਰਦੀ ਹੈ। ਬਰੰਗ ਸਾਧਨ, ਬਰੰਗ ਸਾਧਨਾਂ ਦੇ ਵਿੱਚ ਕੁਛ ਨਹੀਂ ਪਿਆ ਗੁਰਮੁਖੋ, ਜਿੰਨਾ ਚਿਰ ਤਰੰਗ ਸਾਧਨ ਨਹੀਂ ਕਰਦਾ। ਤਰੰਗ ਸਾਧਨ ਕਰੀਦਾ ਮਨ ਨਾਲ, ਔਰ ਜਿਹੜੇ ਬਰੰਗ ਨੇ ਸਰੀਰ ਨਾਲ ਕਰੀਦੇ ਹੁੰਦੇ ਨੇ, ਸਰੀਰ ਨਾਲ। ਕੋਈ ਆਦਮੀ ਆ ਉੱਥੇ ਨੰਗਾ ਬੈਠ ਜਾਵੇ, ਉਹ ਚਾਹੁੰਦਾ ਅੰਦਰ ਵੀ ਮੈਨੂੰ ਲੋਕ ਕਹਿਣ ਵੀ ਇਹ ਤਾਂ ਬੜਾ, ਵੀ ਇਹ ਤਾਂ ਪਾਲਾ, ਇਹ ਤਾਂ ਬਹੁਤ, ਇਹ ਤਾਂ ਮਹਾਤਮਾ ਹੀ ਹੈ। ਨਹੀਂ, ਬਰੰਗ ਸਾਧਨ ਜਿਹਨੇ ਮਨ ਦੇ ਨਾਲ ਭਜਨ ਕਰਨਾ, ਉਹ ਕਿਉਂ ਉੱਥੇ ਪਿੰਡਾ ਸਾਰੇਗਾ? ਉਹ ਤਾਂ ਆਪਣੇ ਮੌਜ ਦਾ ਭੂਆ ਲਾ ਕੇ ਲੈ ਕੇ ਘਰ ਦੇ ਵਿੱਚ ਬੈਠ ਦੇ ਵਿੱਚ ਬੈਠੇਗਾ। ਇਹ ਜਿਹੜਾ ਦਿਖਾਵਾ ਜਿਹਾ ਨਾ, ਦਿਖਾਵਾ, ਇਹ ਦਿਖਾਵਾ ਵੀ ਮਨ ਨੂੰ ਨੁਕਸਾਨ ਦੇ ਆ। ਗੁਰੂ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਉਹਨਾਂ ਦੇ ਵਿੱਚ ਦਿਖਾਵਾ ਨਹੀਂ ਹੁੰਦਾ। ਉਹਦਾ ਪਰਮੇਸ਼ਰ ਵੀ ਬੰਦਗੀ ਕਰਦੇ ਨੇ, ਨਾਲੇ ਕਰਦੇ ਵੀ ਰਾਤ ਨੂੰ ਨੇ। ਇਹ ਜਿਹੜੇ ਹੁੰਦੇ ਨੇ ਪਖੰਡੀ ਜੇ ਤਾਂ ਦਿਨੇ ਕਰਦੇ ਨੇ, ਦਿਨੇ ਦਿਖਾਲਦੇ ਨੇ ਲੋਕਾਂ ਨੂੰ, ਗਈ ਪੀਂਗ ਜੀ ਪਾ ਕੇ ਖੜ ਜਾਣਗੇ ਇੱਥੇ ਰਸਤੇ ਦੇ ਵਿੱਚ, ਉਹ ਕਹਿਣਗੇ ਵੀ ਖੜਾ ਹੀ ਰਹਿੰਦਾ ਜੀ ਬੜਾ, ਇਹ ਤਾਂ ਬਹੁਤ ਸੰਤ ਚੰਗਾ। ਉਹ ਨਹੀਂ, ਇਹ ਤਾਂ ਤਰੰਗ ਸਾਧ ਨੇ, ਤਰੰਗ ਇਹਦਾ ਸਰੀਰ ਦੇ ਕਰਤੱਬ ਨੇ, ਬਿਰੰਗ ਦੇ ਨੇੜੇ ਦੱਸਿਆ ਵੀ ਫਿਰਤ ਫਿਰਤ ਬਹੁਤੇ ਜਗ ਹਾਰੇ ਮਾਨਸ ਦੇ ਲਈ, ਨਾਨਕ ਕਹਿਤ ਮੈਨੂੰ ਕੀ ਵਰੀਆ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆਏ ਜੀ ਤੂੰ ਕਿਉਂ ਨੀ ਪਰਮੇਸ਼ਰ ਦੀ ਬੰਦਗੀ ਕਰਦਾ, ਤੂੰ ਪਰਮੇਸ਼ਰ ਦੀ ਬੰਦਗੀ ਕਰ, ਤੈਨੂੰ ਮਨੁੱਖਾਂ ਦੇ ਮਿਲੀ ਹੈ, ਕੋਈ ਤੇਰਾ ਧੂਹੀ ਦੀ ਡੱਕਾ ਸਿੱਟਿਆ ਜੀ ਤੈਨੂੰ ਮਿਲ ਗਈ, ਤੇਰੇ ਕਰਮ ਨੇ ਜਿਹੋ ਜਿਹੇ ਕਰਮ ਕਰੇਗਾ ਵੈਸਾ ਤੈਨੂੰ ਫਲ ਮਿਲ ਜਾਵੇਗਾ, ਪੜੋ ਪ੍ਰੇਮ ਦੇ ਨਾਲ। ਕਰਨੀ ਹੈ ਜਾਂ ਨਹੀਂ ਕਰਨੀ, ਨਹੀਂ ਕਮਲਾ, ਇਹ ਕਮਲਾ ਮਨੀ ਹੈ ਨਾ ਜਿਹੜਾ ਪਦਾਰਥਾਂ ਨੂੰ ਪਿੱਛੇ ਭੱਜਿਆ ਫਿਰਦਾ। ਜੇ ਸਿਆਣਾ ਮਨ ਹੋਵੇ ਤਾਂ ਗੁਰੂ ਪਿੱਛੇ ਨਾ ਜਾਵੇ। ਗੁਰੂ ਸਾਹਿਬ ਜੀ ਇਸ ਨੂੰ ਉਪਦੇਸ਼ ਕਰਦੇ ਨੇ ਮਨ ਨੂੰ, ਆਹ ਨਿਸੋਧ ਘਟਾ ਨਹੀਂ ਜਾਣਾ। ਕਮਲਾ ਹੀ ਨਹੀਂ ਜਾਣਦਾ ਹੁੰਦਾ ਨਾ ਵੀ ਮੇਰੀ ਔਹਦ ਘਟਦੀ ਹੈ, ਸਿਆਣਾ ਤਾਂ ਜਾਣਦਾ ਹੁੰਦਾ ਨਾ। ਜਿਹੜਾ ਗੁਰੂ ਵਾਲਾ ਸਿਆਣਾ ਹੈ ਉਹ ਤਾਂ ਫਿਰ ਕਹੇਗਾ ਮੇਰਾ ਤਾਂ ਦਮ ਦਮ ਇਵੇਂ ਜਾਂਦਾ, ਮੈਂ ਤਾਂ ਪਰਮੇਸ਼ਰ ਦੀ ਬੰਦਗੀ ਕਰਾਂ। ਇਹ ਉਹ ਕਹਿੰਦੇ ਨੇ ਪੜੋ ਪ੍ਰੇਮ ਦੇ ਨਾਲ।
Thank you. Thank you.
ਪਿੱਛੇ ਕਹਿੰਦਾ ਹੁੰਦਾ ਸੇਵਕ ਰਸ ਜੋੜਦਾ ਹੁੰਦਾ, ਇਤਨਾ ਪਿਆਰ ਸੀ, ਸਖਾ ਸੀ ਨਾ ਸਖਾ, ਨੋ ਕਿਸੇ ਦੀ ਭਗਤੀ ਦੇ ਵਿੱਚ ਆਉਂਦੀ ਹੈ ਇਹ ਵੀ ਨੋਧਾ ਭਗਤੀ ਦੇ ਵਿੱਚ। ਤਾਂ ਅਰਜੁਨ ਨੂੰ ਪਿੱਛੇ ਵਾਲਿਆ ਨਾਲ ਉਦੋਂ ਜੰਗਲ ਦੇ ਵਿੱਚ ਚਲੇ ਗਏ, ਤਲਾਸ਼ ਸੀ ਉੱਥੇ ਰਥ ਖੜਾ ਕਰ ਦਿੱਤਾ। ਸਵੇਰ ਦਾ ਟਾਈਮ ਹੈ, ਕ੍ਰਿਸ਼ਨ ਭਗਵਾਨ ਜੀ ਬੈਠ ਕੇ ਦਾਤਣ ਕਰਨ ਲੱਗ ਗਏ। ਕਹਿਣ ਲੱਗੇ ਮਾਇਆ ਦੇਖਣੀ ਹੈ? ਕਹਿੰਦਾ ਹਾਂ ਜੀ ਦਿਖਾ ਲਓ। ਕਹਿੰਦਾ ਚੰਗਾ, ਤਲਾਅ ਦੇ ਵਿੱਚ ਵੜ ਕੇ ਚੁੱਭੀ ਮਾਰ। ਅਰਜੁਨ ਨੇ ਤਲਾਅ ਦੇ ਵਿੱਚ ਵੜ ਕੇ ਮਾਰੀ ਚੁੱਭੀ, ਨਾ ਉੱਥੇ ਤਲਾਅ ਨਾ ਉੱਥੇ ਕ੍ਰਿਸ਼ਨ ਭਗਵਾਨ, ਉੱਥੇ ਹੀ ਤਲਾਅ, ਉੱਥੇ ਹੀ ਕ੍ਰਿਸ਼ਨ ਭਗਵਾਨ ਬੈਠਾ, ਮਾਇਆ ਨੇ ਭੁਲਾ ਤਾ। ਚਲੋ ਮਾਇਆ ਐਸੀ ਪਰਬਲ ਹੈ। ਤਾਂ ਫਿਰ ਉਹ ਉੱਚੀ ਉੱਚੀ ਰੋਂਦਾ ਖੜਾ, ਕ੍ਰਿਸ਼ਨ ਭਗਵਾਨ ਜੀ ਕਿੱਧਰ ਗਏ, ਕ੍ਰਿਸ਼ਨ ਭਗਵਾਨ ਜੀ ਕਿੱਧਰ ਗਏ, ਰਾਮ ਚੰਦਰ ਜੀ ਕਿੱਧਰ ਗਏ, ਰਾਮ ਚੰਦਰ ਜੀ ਕਿੱਧਰ ਗਏ, ਇਸ ਤਰ੍ਹਾਂ ਦੀਆਂ ਕਰਦਾ ਗੱਲਾਂ। ਖੈਰ ਉੱਥੋਂ ਤੁਰ ਪਿਆ ਹੌਲੀ ਹੌਲੀ, ਕ੍ਰਿਸ਼ਨ ਭਗਵਾਨ ਰਾਮ ਚੰਦਰ ਜੀ ਦਾਤਣ ਕਰਦੇ ਨੇ ਬੈਠੇ। ਤਾਂ ਬਕਿਆ ਗਿਆ ਜੇਠ ਹਾੜ ਦਾ ਮਹੀਨਾ, ਕੋਈ ਪ੍ਰੇਮੀ ਮਿਲ ਗਿਆ ਉਸਨੂੰ, ਕਹਿੰਦਾ ਬਈ ਤੂੰ ਕਿਵੇਂ ਫਿਰਦਾ ਹੈ? ਕਹਿੰਦਾ ਮੈਂ ਤਾਂ ਇੱਥੋਂ ਰਾਮ ਚੰਦਰ ਜੀ ਤੇ ਵਿਛੜ ਗਿਆ, ਆ ਹੁਣੇ ਇੱਥੇ ਤਲਾਅ ਤੋਂ ਕ੍ਰਿਸ਼ਨ ਭਗਵਾਨ ਤੋਂ। ਇਹ ਉਹ ਕਹਿਣ ਲੱਗਿਆ, ਉਹ ਕਹਿੰਦਾ ਭਲਿਆ ਲੋਕਾ, ਤੇਰੇ ਦਿਮਾਗ 'ਚ ਫਰਕ ਤਾਂ ਨਹੀਂ ਆ ਗਿਆ? ਮੈਨੂੰ ਉਹ ਲੱਗਦਾ ਤੂੰ ਜੰਗਲ ਵਿੱਚ ਭੁੱਲ ਗਿਆ, ਉਹ ਤੂੰ ਕ੍ਰਿਸ਼ਨ ਭਗਵਾਨ ਤਾਂ ਦੁਆਪਰ ਯੁੱਗ ਦੇ ਵਿੱਚ ਹੋਏ ਨੇ, ਕ੍ਰਿਸ਼ਨ ਭਗਵਾਨ ਅਬ ਤੋਂ ਕਲ ਯੁੱਗ ਆ। ਕਹਿੰਦਾ ਦੇਖਿਆ ਯੁੱਗ ਫੇਰਤਾ ਮਾਇਆ ਨੇ, ਆ ਮਾਇਆ ਨੇ ਫੇਰਨਾ ਜਿਹੜਾ ਕਲ ਯੁੱਗ ਹੈ, ਮਾਇਆ ਨੇ ਸੱਤ ਯੁੱਗ ਲਾ ਦੇਣਾ, ਫਿਰ ਉਹੋ ਜਿਹੇ ਬੰਦੇ ਬਣਾ ਦੂ ਜਿਵੇਂ ਉਹ ਕਲ ਦੇ ਵਿੱਚ ਨਾ ਆਪਾਂ ਬਹੁਤ ਅਧੂਰੇ ਜੇ ਹਾਂ, ਕਪਟੀ ਜੇ ਹਾਂ। ਨਹੀਂ ਪਰ ਮਾਇਆ ਦੇ ਹੀ ਬਣਾਏ ਹੋਏ ਹਾਂ ਆਪਾਂ ਬਸ, ਇਸ ਤਰ੍ਹਾਂ ਜਦ ਆਪਾਂ ਮਾਇਆ ਤੋਂ ਅੱਗੇ ਰੱਖ ਜਾਂਗੇ ਨਾ, ਸੱਤ ਯੁੱਗ ਹੀ ਬਣ ਜਾਂਗੇ, ਕਲਯੁਗ ਦੇ ਵਿੱਚ ਵੀ ਸਤਿਯੁਗੀ ਨੇ ਜਿਹੜੇ ਮਹਾਤਮਾ ਹੁੰਦੇ ਨੇ ਜਾਂ ਬ੍ਰਹਮ ਗਿਆਨੀ ਸਿੱਖ ਹੁੰਦੇ ਨੇ ਜਾਂ ਮਤਾਂ ਦੇ ਵਿਚਾਰ ਫਲੋ ਹੁੰਦੇ ਨੇ। ਕਹਿੰਦਾ ਭਰਿਆ ਲੋਕਾਂ ਕਲਯੁਗ ਹੈ, ਕਹਿੰਦਾ ਹੁਣ ਤਾਂ ਮੇਰੇ ਤੋਂ ਵਿਛੜਿਆ ਕ੍ਰਿਸ਼ਨ ਭਗਵਾਨ ਕਲਯੁਗ ਕਿਉਂ ਹੈ। ਉਹ ਕਹੇਗਾ ਮੈਂ ਤੈਨੂੰ ਸੁਣਾ ਦਿੰਦਾ ਮਹਾਂਭਾਰਤ ਦੀ ਕਥਾ ਹੁੰਦੀ ਹੈ ਸਾਡੇ ਧਰਮਸ਼ਾਲਾ ਚ, ਚੱਲ ਤੈਨੂੰ ਦਿਖਾ ਦਿਆਂ ਤੇਰੇ ਦਿਮਾਗ ਚ ਫਰਕ ਆ ਗਿਆ, ਗਰਮੀ ਹੈ, ਚੱਲ ਤੇਰਾ ਇਸ਼ਨਾਨ ਪਾਣੀ ਕਰਾਈਏ, ਭੁੱਖਾ ਹੈ। ਉਹ ਘਰ ਲੈ ਗਿਆ, ਇਸ਼ਨਾਨ ਪਾਣੀ ਕਰਾਇਆ, ਪ੍ਰਸ਼ਾਦਾ ਪਾਣੀ ਛਕਿਆ, ਸ਼ਾਮ ਹੋ ਗਈ। ਹੁਣ ਉੱਥੇ ਕਥਾ ਹੁੰਦੀ ਹੈ ਮਹਾਂਭਾਰਤ ਦਾ ਯੁੱਧ ਹੋਇਆ ਸੀ ਜਿਹੜਾ ਕੁਰਕਸ਼ੇਤਰ। ਤਾਂ ਫਿਰ ਜਦ ਅਰਜਨ ਦਾ ਨਾਂ ਆਇਆ ਨਾ, ਅਰਜਨ ਦਾ ਵੀ ਆਇਆ ਜਿਹਾ ਬਲੀ ਹੋਇਆ ਅਰਜਨ ਸੂਰਮਾ, ਇੱਕ ਮੀਲ ਥਾਈ ਤੀਰ ਜੋੜ ਦਿੰਦਾ ਸੀ, ਤੀਰ ਜਿਵੇਂ ਮਾਲਾ ਹੁੰਦੀ ਹੈ, ਇਤਨਾ ਬਲੀ ਸੀ, ਦੇਖ ਲਓ ਚਾਰ ਉਂਗਲ ਦਾ ਫਰਕ ਹੁੰਦਾ ਸੀ ਤੀਰਾਂ ਦਾ। ਉਹ ਅਰਜਨ ਉੱਠ ਕੇ ਖੜਾ ਹੋ ਗਿਆ, ਕਹਿੰਦਾ ਮੈਂ ਆ ਜੀ ਅਰਜਨ ਤਾਂ, ਕਹਿੰਦਾ ਮੈਂ ਆ। ਉਹ ਜਿਹੜੇ ਕਥਾ ਕਰਦੇ ਸੀ ਪ੍ਰੇਮੀ, ਉਹਨਾਂ ਨੇ ਕਥਾ ਬੰਦ ਕਰਤੀ, ਕਹਿੰਦੇ ਮਾਰੋ ਇਹਦੇ ਚਾਰ ਜੁੱਤੀਆਂ ਰੱਖ ਕੇ ਅਰਜਨ ਬਣਨਾ ਚਾਹੁੰਦਾ ਇਹ। ਕਹਿੰਦਾ ਹੁਣ ਤਾਂ ਕਰ ਜੋਗਾ, ਜਾਂ ਚਾਰ ਮੁੰਡੇ ਉੱਠ ਕੇ ਗਾਹਾਂ ਹੋਏ ਨਾ ਮੋਢਿਆਂ ਕੋਲ ਫੜੀਆਂ ਬਾਹਾਂ, ਕਹਿੰਦਾ ਮੈਂ ਨੀ ਅਰਜਨ, ਕਹਿੰਦਾ ਅੱਜ ਤੋਂ ਦੇਖਿਆ ਮਾਇਆ ਨੇ ਆਪਣੇ ਆਪ ਨੂੰ ਵੀ ਭੁਲਾ ਤਾ, ਹੁਣ ਆਪਣਾ ਆਪਾਂ ਮਾਇਆ ਦਾ ਹੀ ਭੁਲਾਇਆ, ਆਪਾਂ ਸਰੀਰ ਤਾਂ ਨੀ ਆ, ਨਹੀਂ ਆਪਾਂ ਤਾਂ ਆਤਮਾ, ਜਿਹੜਾ ਮਾਇਆ ਨੇ ਭੁਲਾ ਤਾ ਆਪਾਂ ਨੂੰ, ਇਸੇ ਦਾ ਨਾਂ ਤਾਂ ਮਾਇਆ ਅਸਲੀ। ਕਹਿੰਦਾ ਜੀ ਮੈਂ ਨੀ ਅੱਜ ਤੇ, ਕਹਿੰਦਾ ਵੀ ਮੈਂ ਅਰਜਨ ਠੀਕ ਆ ਅਰਜਣੀ। ਖੈਰ ਇਸ ਤਰ੍ਹਾਂ ਜੋ ਕਿਸੇ ਰਜਵਾੜੇ ਦੇ ਹੁੰਦੇ ਸਨ, ਉਹ ਨੌਕਰ ਰੱਖ ਲਿਆ ਸੀ ਤਾਂ ਉਹ ਸੂਰਮਾ ਹੀ, ਤਾਂ ਉਸਦਾ ਵਿਆਹ ਕਰ ਦਿੱਤਾ, ਪੁੱਤਰ ਧੀਆਂ ਹੋ ਗਈਆਂ, ਖੜਾ ਤਲਾਅ ਚ ਹੀ ਹੈ। ਦੇਖ ਲਓ ਮਾਇਆ ਦੇ ਵਿੱਚ ਇਤਨੀ ਤਾਕਤ ਹੈ। ਤਾਂ ਫਿਰ ਉਹ ਘਰ ਵਾਲੀ ਨੂੰ ਕਹਿੰਦਾ ਜਾਂ ਪੁੱਤਰ ਬੱਚੇ ਹੋ ਗਏ, ਉਹ ਵਿਚਾਰੀ ਬਿਮਾਰ ਹੋ ਗਈ, ਉਹ ਕਹਿਣ ਲੱਗੀ ਸਵਾਮੀ ਜੀ ਹੋਰ ਵਿਆਹ ਨਾ ਕਰਾਇਆ, ਉਹ ਬੱਚੇ ਰੁਲ ਜਾਣਗੇ। ਤੇ ਉਹ ਕਹਿਣ ਲੱਗਾ ਮੈਂ ਤਾਂ ਤੇਰੇ ਨਾਲ ਸਤੀ ਹੋਵਾਂਗਾ, ਮੈਂ ਨੀ ਹੋਰ ਵਿਆਹ ਨਾ ਮੈਂ ਰਹਾਂ। ਕਹਿਣ ਲੱਗਾ ਨਹੀਂ ਇਹ ਤਾਂ ਇਸਤਰੀਆਂ ਹੁੰਦੀਆਂ ਨੇ ਸਤੀ, ਤਾਂ ਆਦਮੀ ਇਨਸਾਨ ਨਹੀਂ ਹੁੰਦੇ ਹੁੰਦੇ, ਤੂੰ ਬੱਚੇ ਪਾਲ ਲਈ, ਹੋਰ ਵਿਆਹ ਨਾ ਕਰਾਈ ਫਿਰ ਰੁਲ ਜਾਣਗੇ। ਦੇਖ ਲਓ ਜਿਹਨਾਂ ਦੇ ਦੋ ਵਿਆਹ ਹੋਣਗੇ ਨਾ, ਜਿਹੜੇ ਪਹਿਲੀ ਦੇ ਬੱਚੇ ਹੋਣਗੇ ਉਹ ਰੁਲ ਜਾਣਗੇ। ਬਾਏ ਕੁਦਰਤੀ ਇਹ ਸੌਕਣ ਬਣਾ ਜਿਹੜਾ ਕਹਿੰਦੇ ਨੇ ਦੁਨੀਆ। ਦੇਖ ਲਓ ਨਾ ਦੋ ਹੀ ਭੈਣਾਂ ਹੀ ਹੁੰਦੀਆਂ ਨੇ, ਉਹ ਦੋ ਹੀ ਭੈਣਾਂ ਹੀ ਸੀ ਨਾ, ਜਿਹੜੇ ਅਤਾਨ ਪਾਰ ਰਾਜੇ ਦੇ ਘਰ ਹੋਏ ਨੇ, ਧਰੂ ਜੀ ਦਾ ਸੀ ਇੱਕ, ਸੁਨੀਤਾ ਤੇ ਸ਼ਰਚੀ, ਇਹੋ ਸੀ ਇਹ। ਉਸ ਨੇ ਘਰੋਂ ਕੱਢਤੀ ਜੀ, ਫਿਰ ਛੋਟੀ ਰਾਣੀ ਨੇ ਆ ਗਏ, ਹੁਣ ਵੀ ਬਥੇਰੇ ਦੇਖਦਾ ਸਾਡੇ ਕੋਲ ਬਹੁਤ ਕੁਛ ਹੁੰਦਾ ਇਹੋ ਜਿਹਾ। ਆਹੋ ਇਸ ਤਰ੍ਹਾਂ ਦਾ ਇਹ ਬਹੁਤ ਮੁਕੱਦਮੇ ਆਉਂਦੇ ਨੇ, ਕੋਈ ਕਿਸੇ ਕਿਸਮ ਦਾ ਆ ਜਾਂਦਾ, ਕੋਈ ਕਿਸੇ ਕਿਸਮ ਦਾ ਆ ਜਾਂਦਾ, ਜਿਹੋ ਜਿਹਾ ਕਿਸੇ ਨੂੰ ਦੁੱਖ ਹੁੰਦਾ ਆ ਕੇ ਦੱਸਦਾ ਮਹਾਤਮਾ ਨੂੰ। ਆਹੋ ਇਸ ਤਰ੍ਹਾਂ ਦਾ। ਖੈਰ ਉਹ ਕਹਿੰਦਾ ਮੈਂ ਤਾਂ ਤੇਰੇ ਨਾਲ ਮਰੂੰਗਾ, ਉਹ ਮਰ ਗਈ। ਮਰਨ ਤੋਂ ਲੱਗ ਗਿਆ ਉੱਚੀ ਉੱਚੀ ਰੋਣ, ਜਿਵੇਂ ਆਮ ਲੋਕ ਪਿੰਡਾਂ ਦੇ ਰੋਂਦੇ ਨੇ, ਗੁਰਮੁਖ ਨਾ ਹੀ ਰੋਵੇਗਾ। ਜਿਹੜੇ ਆਮ ਨੇ ਨਾ ਲੋਕਾਂ ਦੇ ਪਿੰਡਾਂ ਦੇ, ਬਸ ਫਿਰ ਬਹੁਤ ਰੋਂਦੇ ਨੇ, ਉਸ ਨੂੰ ਕੰਮ ਨੂੰ ਰੋਂਦੇ ਨੇ ਵੀ ਚੱਲਿਆ ਗਿਆ, ਹੁਣ ਸਾਨੂੰ ਕੌਣ ਕਮਾ ਕੇ ਖਾਓ, ਹੋਰ ਤਾਂ ਨੀ ਕੋਈ ਗੱਲ। ਗੁਰਮੁਖ ਨੀ ਰੋਂਦਾ, ਗੁਰਮੁਖ ਕਹਿੰਦਾ ਵੀ ਪਰਮੇਸ਼ਰ ਦੀ ਐਸੀ ਅਸੂਲ ਹੀ ਆ, ਜਿਹੜਾ ਆਇਆ ਉਹਨੇ ਚਲਿਆ ਹੀ ਜਾਣਾ, ਬਸ ਜੋ ਪੁਰਾਣਾ ਲਫ਼ਜ਼ ਅਨੁਸਾਰ ਆ ਸਾਡਾ ਉਹ ਬਣਦਾ ਰਹੇਗਾ। ਇਸ਼ਨਾਨ ਕਰਾਇਆ ਉਹਦੇ ਘਰ ਵਾਲੀ ਦਾ, ਸ਼ਮਸ਼ਾਨ ਭੂਮਿਕਾ ਦੇ ਵਿੱਚ ਲੈ ਗਏ ਚਿਖਾ ਚਿਣਤੀ, ਤਾਂ ਉਹ ਰੋਂਦਾ ਉੱਚੀ ਉੱਚੀ ਖੜਾ ਚਿਖਾ ਦੇ ਕੋਲ, ਕਹਿੰਦਾ ਮੈਂ ਤਾਂ ਨਾਲ ਮਰਨਾ, ਬਥੇਰੇ ਲੋਕਾਂ ਨੇ ਹਟਾਇਆ, ਤੂੰ ਭਲਿਆ ਕਮਲਿਆਂ ਤੋਂ, ਤੇਰੇ ਬੱਚੇ ਨੇ ਪਾਲ ਲਈ, ਤੂੰ ਜਵਾਨ ਹੋ ਜਾਣਗੇ। ਕਹਿੰਦਾ ਨਹੀਂ ਮੈਂ ਤਾਂ ਇਹਦੇ ਨਾਲ ਮਰੂੰ। ਫਿਰ ਕਹਿੰਦੇ ਚੰਗਾ ਵੀ ਤੇਰੀ ਮਰਜ਼ੀ, ਇਸ਼ਨਾਨ ਕਰ ਲਾ, ਫਿਰ ਜੇ ਤਾਂ ਮਰਨਾ ਮਰ ਜਾ, ਸਾਨੂੰ ਕੀ। ਰਾਜਾ ਚਿਖਾ ਮਚਤੀ ਦੀ ਉਹ ਲਾਂਬੂ ਜੋ ਨਿਕਲੇ ਬੜਬੜੀਆਂ ਲਾਟਾਂ, ਉਸਨੇ ਛਾਲ ਮਾਰੀ ਵਿੱਚ, ਉਸਦੇ ਨਾ ਉੱਥੇ ਚਿਖਾ, ਨਾ ਉੱਥੇ ਫੂਕਣ ਵਾਲੇ, ਨਾ ਉਹਦੇ ਘਰ ਵਾਲੀ ਹੈ, ਅਰਜਨ ਤਲਾਸ਼ ਖੜਾ, ਤਲਾਸ਼ ਖੜਾ, ਉੱਚੀ ਉੱਚੀ ਰੋਂਦਾ, ਹਾਂ ਮੇਰੇ ਬੱਚੇ ਕਿੱਧਰ ਗਏ, ਹਾਂ ਮੇਰੀ ਘਰ ਵਾਲੀ ਕਿੱਧਰ ਗਈ, ਕਿਉਂ ਰੋਂਦੇ ਗ੍ਰਿਸ਼ਤੀ ਲੋਕ। ਕ੍ਰਿਸ਼ਨ ਭਗਵਾਨ ਜੀ ਦਾਤਨ ਕਰਦੇ ਨੇ ਉਹਦੇ ਨੂੰ, ਕਹਿੰਦੇ ਇਹਨੂੰ ਕਹਾਂ ਇੱਥੇ ਕਿੱਥੇ ਨੇ ਤੇਰੇ ਬੱਚੇ ਅਰਜਨ, ਉਹ ਤੇਰੇ ਬੱਚੇ ਕਿੱਥੇ ਨੇ ਇੱਥੇ, ਇਹ ਤਾਂ ਕ੍ਰਿਸ਼ਨ ਭਗਵਾਨ ਜੀ ਬੈਠੇ ਨੇ ਇੱਥੇ ਤਾਂ। ਉਹਦੇ ਕੋਲ ਹੋ ਕੇ ਕਹਿੰਦਾ, ਮੋਢਾ ਹਿਲਾ ਕੇ ਕਹਿੰਦਾ, ਅਰਜਨ ਉਹ
ਹੁਣ ਇੱਥੇ ਕਿੱਥੇ ਨੇ ਤੇਰੇ ਬੱਚੇ ਨਾ ਘਰ ਵਾਲੀ? ਇਹਦੇ ਤਾਂ ਕ੍ਰਿਸ਼ਨ ਭਗਵਾਨ ਜੀ ਦਾਤਣ ਕਰਦੇ ਨੇ। ਕਹਿੰਦਾ ਉਹ ਤਾਂ ਦੁਆਪੁਰ ਯੁੱਗ ਦੇ ਵਿੱਚ ਹੋਏ ਨੇ। ਕਹਿੰਦਾ ਹੁਣ ਤਾਂ ਕਲ ਯੁੱਗ ਦਾ ਦੇਖ ਲਓ ਮਾਇਆ। ਕਹਿੰਦਾ ਉਹ ਤਾਂ ਦੁਆਪੁਰ ਚ ਹੋਇਆ ਕ੍ਰਿਸ਼ਨ ਭਗਵਾਨ, ਹੁਣ ਕਿੱਥੇ ਆ ਕ੍ਰਿਸ਼ਨ ਭਗਵਾਨ? ਇੱਥੇ ਰਾਜੇ ਵੀ ਨਹੀਂ ਦੇਖ ਲਓ ਕ੍ਰਿਸ਼ਨ ਭਗਵਾਨ। ਕਹਿੰਦੇ ਉਹਦੇ ਵੱਟ ਕੇ ਰੱਖੜਾ ਮਾਰੇ, ਉਹਦੇ ਨੇ ਵੱਟ ਕੇ ਮਾਰਿਆ ਰੱਖੜਾ ਤਾਂ ਮਾਇਆ ਲੈ ਗਈ, ਮਾਇਆ ਲੈ ਗਈ। ਉਹੀ ਕ੍ਰਿਸ਼ਨ ਭਗਵਾਨ ਉੱਥੇ ਬੈਠਾ ਦਰਸ਼ਨ ਕਰਦਾ, ਉੱਥੇ ਕੋਲ ਉਹਦੇ ਖੜਾ ਕ੍ਰਿਸ਼ਨ ਭਗਵਾਨ। ਕਹਿੰਦੇ ਦੇਖ ਲਈ ਸਾਡੀ ਮਾਇਆ? ਕਹਿੰਦਾ ਮਾਰਾ ਠੀਕ ਹੈ, ਇਹਦਾ ਫੁਲਾ ਦਿੰਦੀ ਹੈ, ਇਹ ਨਹੀਂ ਛੱਡਦੀ ਹੈ। ਉਹ ਇਸ ਤਰ੍ਹਾਂ ਜਿਹੜੀ ਪਰਮੇਸ਼ਰ ਦੀ ਮਾਇਆ ਨਾ, ਇਹ ਕਹਿੰਦੇ ਇਨਸਾਨ ਨੂੰ ਭੁਲਾ ਦਿੰਦੇ। ਆਪਾਂ ਮਾਇਆ ਦੇ ਹੀ ਭੁਲਾਏ ਹੋਏ ਹਾਂ। ਹੁਣ ਜਿਹੜੀ ਵਸਤੂ ਨੂੰ ਆਪਾਂ ਜਾਣਨਾ ਸੀ ਉਹ ਨਹੀਂ ਜਾਣੋ, ਮਾਇਆ ਨਹੀਂ ਜਾਣ ਦੇਣੀ ਆਪਾਂ। ਆਪਣੀ ਜਿਹੜੀ ਹੰਗਤਾ ਮਮਤਾ ਦੀ ਸਰੀਰ ਤੇ ਲਾ ਦਿੱਤੀ, ਸਰੀਰ ਦੇ ਸੰਬੰਧ ਕਰਕੇ ਜਿਹੜੇ ਪੁੱਤਰ ਧੀਆਂ ਨੇ ਜੋ ਉਕਸਾ ਪਦਾਰਥ ਉਹਨਾਂ ਨਾਲ ਲੱਗ ਗਈ, ਇਹੀ ਤਾਂ ਮਾਇਆ। ਇਹ ਪਰਮੇਸ਼ਰ ਭੁੱਲ ਗਿਆ ਆਪਾਂ ਨੂੰ ਬਸ, ਹੈ ਤਾਂ ਪਰਮੇਸ਼ਰ ਹੀ। ਜਦ ਮਾਇਆ ਰਹੇਗੀ ਨਾ, ਇਹਨੇ ਇਕੱਲੇ ਨਹੀਂ ਰਹਿ ਜਾਣਾ, ਫਿਰ ਪਰਮੇਸ਼ਰ ਇਕੱਲਾ ਹੀ ਹੈ। ਦੋ ਤਾਂ ਨਹੀਂ ਪਰਮੇਸ਼ਰ ਹਨ, ਨਹੀਂ ਇਕੱਲਾ ਹੀ ਹੈ। ਜਿਵੇਂ ਕੋਈ ਆਦਮੀ ਸੁੱਤਾ ਪਿਆ, ਇੱਕ ਹਿੱਟਾ ਨਾੜੀਆ ਕੰਠ ਦੇ ਵਿੱਚ ਉੱਥੇ ਮਨ ਚੱਲਿਆ ਜਾਂਦਾ, ਜਿਹਨੂੰ ਮਨ ਕਹਿੰਦੇ ਹਾਂ ਆਪਾਂ, ਉੱਥੇ ਫਿਰ ਰੋਸ਼ਨੀ ਹੁੰਦੀ ਹੈ। ਰੋਸ਼ਨੀ ਨੇਰਾ ਨਹੀਂ ਹੁੰਦਾ, ਰੋਸ਼ਨੀ ਹੁੰਦੀ ਹੈ, ਧਰਤੀ ਹੁੰਦੀ ਹੈ, ਸੰਬੰਧੀ ਹੁੰਦੇ ਨੇ, ਸਭ ਕੁਛ ਹੁੰਦਾ ਉੱਥੇ। ਇਸਦਾ ਦੁੱਖ ਸੁੱਖ ਵੀ ਹੁੰਦੇ ਨੇ, ਕਾਰੋਬਾਰ ਵੀ ਹੁੰਦਾ, ਪੁੱਤਰ ਧੀਆਂ ਵੀ ਹੁੰਦੇ ਨੇ, ਬਿਜ਼ਨਸ ਵੀ ਹੁੰਦੀ ਹੈ, ਮੋਟਰਾਂ ਵੀ ਹੁੰਦੀਆਂ ਨੇ, ਬਹੁਤ ਵੀ ਹੁੰਦੇ ਨੇ, ਸਭ ਕੁਛ ਹੁੰਦਾ ਹੁੰਦਾ ਕਿ ਨਹੀਂ? ਜਿੰਨਾ ਚਿਰ ਸੁਪਨੇ ਦੇ ਵਿੱਚ ਉਹ ਰਹਿੰਦਾ ਨਾ ਜਿਹੜਾ ਜੀਵ ਆਤਮਾ, ਉਹਨਾਂ ਚਿਰ ਉਸ ਨੂੰ ਸੱਤ ਮੰਨਦਾ ਹੈ। ਕਈ ਲੋਕ ਰੋਣ ਵੀ ਲੱਗ ਜਾਂਦੇ ਨੇ ਉੱਚੀ ਉੱਚੀ, ਸੁਪਨੇ ਦੇ ਵਿੱਚ ਜੇ ਕੋਈ ਮਾਰੇ ਨਾ ਉਹ ਉੱਚੀ ਉੱਚੀ ਰੋਣ ਲੱਗ ਜਾਂਦੇ ਨੇ। ਉਹ ਜਦ ਸੁਪਨਾ ਟੁੱਟਦਾ ਨਾ ਸੁਪਨਾ, ਤਾਂ ਫਿਰ ਦੇਖੋ ਮੰਜੀ ਦੇ ਉੱਤੇ ਕੌਣ ਹੁੰਦਾ ਹੈ, ਉਹ ਕਿੱਥੇ ਨੇ? ਆਪਾਂ ਰੋਜ਼ ਸੁਪਨੇ ਆਉਂਦੇ ਨੇ ਆਪਾਂ ਨੂੰ, ਉਹ ਕਿੱਥੇ ਹੁੰਦੇ ਨੇ? ਜਿਹੜੇ ਕਈ ਤਾਂ ਸੁਪਨੇ 'ਚ ਰਾਜੇ ਬਣ ਜਾਂਦੇ ਨੇ, ਬੜੇ ਫੁੱਲੇ ਬੈਠੇ ਹੁੰਦੇ ਨੇ ਉਹ ਸੁਪਨੇ 'ਚ। ਕੰਗਾਲ ਆਦਮੀ ਨੂੰ ਰਾਜ ਮਿਲ ਗਿਆ, ਫੁੱਲ ਕੇ ਬੈਠ ਗਿਆ, ਜਾਂ ਸੁਪਨਾ ਟੁੱਟਿਆ, ਉਹੀ ਟੁੱਟੀ ਹੋਈ ਮੰਜੀ, ਉਹੀ ਮੰਜੀ 'ਤੇ ਬੈਠਾ। ਆਹ ਇਸ ਤਰ੍ਹਾਂ ਦੱਸਿਆ ਇਹ ਜਿਹੜੀ ਮਾਇਆ ਨਾ, ਮਾਇਆ ਇਹ ਕਹਿੰਦੇ ਭੁਲਾ ਦਿੰਦੀ ਹੈ। ਇਸੇ ਤਰ੍ਹਾਂ ਹੀ ਹੈ ਨਾ, ਜਦ ਇਸ ਦਾ ਗਿਆਨ ਦੂਰ ਹੋ ਜਾਵੇਗਾ, ਆਹ ਵਿਦਿਆ ਰੂਪੀ ਸੁਪਨਾ ਟੁੱਟ ਜਾਵੇਗਾ ਨਾ ਜੀ ਦਾ। ਹੁਣ ਆਪਾਂ ਵਿਦਿਆ ਰੂਪੀ ਸੁਪਨੇ ਦੇ ਵਿੱਚ ਸੁੱਤੇ ਪਏ ਹਾਂ, ਹੁਣ ਆਪਾਂ ਸੁੱਤੇ ਪਏ ਦੀਵਾਨ ਲਾਉਂਦੇ ਹਾਂ, ਜਾਗਦੇ ਨਹੀਂ ਲਾਉਂਦੇ ਹਾਂ। ਨਹੀਂ, ਜਿਹੜਾ ਜਾਗਰਤ ਦੇ ਵਿੱਚ ਹੈ ਨਾ, ਆਪਣੇ ਵਿੱਚ ਜਾਗਦਾ, ਉਹ ਤਾਂ ਫਿਰ ਕਿਸੇ ਹੋਰ ਰੰਗ 'ਚ ਹੋਵੇਗਾ, ਉਹ ਤਾਂ ਕਿਸੇ ਹੋਰ ਰੰਗ 'ਚ ਹੋਵੇਗਾ ਨਾ। ਆਪਾਂ ਤਾਂ ਉਸ ਰੰਗ 'ਚ ਨਹੀਂ ਹਾਂ, ਆਪਾਂ ਨੂੰ ਤਾਂ ਬਹੁਤ ਫੁਰਨੇ ਨੇ, ਪਿਛਲੇ ਫੁਰਨੇ ਉੱਠੀ ਜਾਂਦੇ ਨੇ, ਉਹ ਤਾਂ ਫੁਰਨਾ ਹੈ ਨਹੀਂ ਉੱਥੇ, ਤਾਂ ਪਰਮੇਸ਼ਰ ਦੇ ਵਿੱਚ ਤਾਂ ਕੋਈ ਫੁਰਨਾ ਹੈ ਨਹੀਂ। ਆਹ ਇਸ ਤਰ੍ਹਾਂ ਦੱਸਿਆ ਵੀ ਜਿਹੜੀ ਪਰਮੇਸ਼ਰ ਦੀ ਮਾਇਆ ਨਾ, ਇਹ ਭੁਲਾ ਦਿੰਦੀ ਆ ਗੁਰਮੁਖ। ਰਾਮ ਚੰਦਰ ਜੀ ਕਹਿਣ ਲੱਗੇ ਹਨੂੰਮਾਨ ਨੂੰ, ਜਾਂ ਤੂੰ ਸਾਡੀ ਮੁੰਦੀ ਦੇ ਦੀ, ਉਹ ਬਿਰਧਾ ਮਾਤਾ ਉੱਥੇ ਚੱਕੀ ਪੀਂਦੀ ਹੈ, ਜਾਂ ਉਹ ਤੈਨੂੰ ਰਾਸ਼ਨ ਦੇ ਦੇਵੇਗੀ। ਦੇਖੋ ਇੱਕ ਬੁੜੀ ਚੱਕੀ ਪੀਂਦੀ ਹੈ, ਲੱਖਾਂ ਬੰਦਿਆਂ ਦਾ ਰਾਸ਼ਨ ਦੇਵੇਗੀ, ਲੱਖਾਂ ਬੰਦਿਆਂ ਦਾ। ਫੌਜ 'ਚ ਲੱਖਾਂ ਹੁੰਦੇ ਨੇ, ਜ਼ਿਆਦਾ ਵੀ ਹੁੰਦੇ ਹੋਣਗੇ, ਜਾਂ ਲੜਾਈ ਹੁੰਦੀ ਜਾਵੇ ਤਾਂ ਬਹੁਤ ਕਈ ਲੱਖ ਹੁੰਦਾ ਬੰਦਾ ਉੱਥੇ ਲੜਨ ਵਾਲਾ। ਤਾਂ ਉਸਨੇ ਜਾ ਕੇ ਜਦ ਫੱਟਾ ਚੱਕਿਆ, ਥੱਲੇ ਮਾਤਾ ਬੈਠੀ ਹੈ, ਚੱਕੀ ਪੀਂਦੀ ਹੈ। ਉਹਨੇ ਕਿਹਾ ਮਾਤਾ ਮੈਨੂੰ ਰਾਮ ਚੰਦਰ ਜੀ ਨੇ ਕੱਲਿਆ, ਲਾ ਮੁੰਦੀ ਉਹਨਾਂ ਦੀ ਨਿਸ਼ਾਨੀ ਹੈ, ਮੈਂ ਰਾਸ਼ਨ ਲੈਣ ਵਾਸਤੇ ਆਇਆ। ਜਿਹੜੀਆਂ ਉਹਦੀਆਂ ਪਿੱਫਣਾਂ ਸੀ ਨਾ, ਪਿੱਫਣਾਂ ਅੱਖਾਂ ਦੀਆਂ, ਉਹ ਗੋਡਿਆਂ ਨੂੰ ਲੱਗਦੀਆਂ ਸੀ, ਗੋਡਿਆਂ ਨੂੰ। ਉਹਨੇ ਫਿਰ ਪਹਿਲਾਂ ਤਾਂ ਪਿੱਫਣਾਂ ਪਰੇ ਕਰੀਆਂ ਹੱਥ ਨਾਲ, ਫਿਰ ਉਹ ਧਰੂ ਕੰਨੀ ਨੂੰ ਚੱਕੀ, ਕਹਿਣ ਲੱਗੀ ਪੁੱਤਰ ਇਉਂ ਕਰ, ਉਹ ਸਾਹਮਣੇ ਖੂਹ ਆ, ਉਹਦੇ ਛਿੜਦੇ ਮੁੰਦੀ ਰਾਸ਼ਨ ਮੇਤੋਂ ਲੈ ਜਾ। ਜਦ ਉਹਨੇ ਮੁੰਦੀ ਚੱਕ ਕੇ ਫੱਟਾ ਖੂਹ ਦੇ ਵਿੱਚ ਸਿੱਟਣ ਲੱਗਿਆ ਨਾ, ਉਹ ਸਾਰਾ ਖੂਹ ਉਹਨਾਂ ਜਿਹੀਆਂ ਮੁੰਦੀਆਂ ਦਾ ਭਰਿਆ ਪਿਆ, ਸਾਰਾ ਹੀ ਖੂਹ। ਗਿਆ ਹਨੂਮਾਨ ਆ ਕੇ ਕਹਿਣ ਗਿਆ ਮਾਤਾ ਉਹਦਾ ਸਾਰਾ ਖੂਹੀਆਂ ਜਾਂ ਮੁੰਡੀਆਂ ਦਾ ਹੀ ਭਰਿਆ ਪਿਆ ਹੈ। ਉਹ ਮਾਤਾ ਕੀ ਮਾਇਆ ਕਹਿਣ ਲੱਗੀ ਹਨੂਮਾਨ ਨੂੰ, ਆ ਹਨੂਮਾਨ ਮੇਰੇ ਦੇਖਦਿਆਂ ਦੇਖਦਿਆਂ ਰਾਮ ਚੰਦਰ ਜੀ ਦਾ ਇੰਨੀ ਗੇਲ ਅਵਤਾਰ ਹੋ ਚੁੱਕਿਆ, ਆਪਾਂ ਕਿਹਦੇ ਵਿਚਾਰੇ ਇੱਥੇ, ਇੰਨੀ ਗੇਲ ਰਾਮ ਚੰਦਰ ਜੀ ਦਾ ਅਵਤਾਰ ਹੋ ਗਿਆ, ਤੂੰ ਹੀ ਇੰਨਾ ਜਰਨੈਲ, ਤੂੰ ਹੀ ਮੇਰੇ ਤੋਂ ਰਾਸ਼ਨ ਲੈਣ ਵਾਸਤੇ ਆਉਣਾ। ਆਓ ਇਹ ਦੱਸਿਆ ਬੜ ਬੜੇ ਤੁਰ ਗਏ, ਇੱਥੇ ਰਹਿਣਾ ਕੀ ਨੀ ਅੰਦਰੋਂ
ਆ
ਵੱਡਿਆਂ ਦੇ ਨਾਮ ਦੱਸੇ ਨੇ ਵੀ ਮਾਨ ਧਾਤਾ ਰਾਜੇ ਵਰਗੇ ਜਿਹਨਾਂ ਨੇ ਰਥਾਂ ਨਾਲ ਸਮੁੰਦਰ ਬਣਾ ਤੇ, ਸਾਰੀ ਦੁਨੀਆਂ ਸਮੁੰਦਰ ਦੇ ਵਿੱਚ ਡੁੱਬ ਜਾਣੀ, ਡੁੱਬ ਸਕਦੀ ਹੈ, ਪਰ ਉਹਦਾ ਰਥ ਲੱਗਿਆ ਹੋਇਆ ਦੇਖ ਲਓ। ਇਹੀ ਜੀ ਦੁਨੀਆਂ ਹੋ ਕੇ ਚਲ ਗਈ, ਆਪਾਂ ਕਿੱਥੇ ਇੱਥੇ ਰਹਿਣਾ? ਗੁਰਮੁਖ ਮਨੁੱਖਾਂ ਦੇ ਮਿਲੀ ਹੈ, ਪਰਮੇਸ਼ਰ ਦੀ ਬੰਦਗੀ ਕਰੋ, ਹੱਕ ਦੀ ਕਿਰਤ ਕਰੋ, ਬੱਚੇ ਵੀ ਪਾਲੋ। ਬੱਚਿਆਂ ਤੋਂ ਨਹੀਂ ਹਟਾਇਆ ਗੁਰੂ ਸਾਹਿਬ ਜੀ ਨੇ, ਨਹੀਂ ਪਕੜ ਨੂੰ ਹਟਾਇਆ। ਜਦ ਤੂੰ ਪਕੜ ਕਰੇਗਾ ਕਿਸੇ ਚੀਜ਼ ਦੀ, ਤੇਰੇ ਅੰਦਰ ਹੰਕਾਰ ਆ ਜਾਵੇਗਾ ਬਸ। ਜਦ ਤੂੰ ਗੁਰੂ ਦੀ ਸਮਝੇਗਾ, ਹੰਕਾਰ ਨਹੀਂ ਆਵੇਗਾ। ਗੁਰੂ ਤੇਰਾ ਰੱਖ ਹੈ, ਔਰ ਇੱਥੇ ਰਿਹਾ ਕੋਈ ਨਹੀਂ ਹੈ। ਦੱਸਦੇ ਨੇ ਬਈ ਸਿਕੰਦਰ ਬਾਦਸ਼ਾਹ ਹੋਇਆ ਇੱਕ, ਉਹਨੇ ਸਾਰੀ ਦੁਨੀਆਂ ਸਰ ਕਰ ਲਈ, ਸਾਰੀ ਦੁਨੀਆਂ। ਤਾਂ ਫਿਰ ਉਸਨੇ ਕਿਹਾ ਵੀ ਕਿਵੇਂ ਨਾ ਕਿਵੇਂ ਇਸਦਾ ਹੁਣ ਸੁੱਖ ਲੈਣਾ ਚਾਹੀਦਾ। ਇਹ ਤਾਂ ਹੁਣ ਪਰਮੇਸ਼ਰ ਦੇ ਅਧੀਨ ਆ ਨਾ ਗੱਲ। ਦੁੱਖ ਸੁੱਖ ਤਾਂ ਕਰਮਾਂ ਦੇ ਅਨੁਸਾਰ ਮਿਲਦਾ ਹੁੰਦਾ। ਘਰ ਉਹ ਆਉਂਦੇ ਆਉਂਦੇ 35 ਸਾਲ ਦੀ ਉਮਰ ਦੇ ਵਿੱਚ ਮਰ ਗਿਆ। ਉਹ ਮਾਂ ਨੂੰ ਮੈਂ ਦੱਸ ਸਕਿਆ ਬਈ ਮੈਂ ਸਾਰੀ ਦੁਨੀਆਂ ਦਾ ਫਾਤਿਆ, ਸਾਰੀ ਦੁਨੀਆਂ ਨੂੰ ਫਤਿਹ ਕਰ ਲਿਆ। ਲਿਆ ਕੇ ਉਹਦਾ ਸਰੀਰ ਤੇ ਜਿਹੜਾ ਕਬਰਾਂ ਦੇ ਵਿੱਚ ਕਬਰ ਪੱਟ ਕੇ ਦਫਨਾ ਦਿੱਤਾ। ਇਸਲਾਮ ਦੇ ਬੰਦੇ ਦੱਬਦੇ ਨੇ। ਹੁਣ ਮਾਤਾ ਨੂੰ ਸੀ ਮੋਹ, ਪੁੱਤਰ ਦਾ ਹੁੰਦਾ ਹੀ ਹੈ ਮੋਹ, ਗੁਰਮੁਖ ਨੂੰ ਨਹੀਂ ਹੈ। ਜਿਹੜੀ ਆਮ ਦੁਨੀਆਂ ਨਾ, ਤਿੰਨਾਂ ਗੁਣਾਂ ਦੇ ਵਿੱਚ ਉਹਨੂੰ ਮੋਹ ਹੋਵੇਗਾ, ਗੁਰਮੁਖ ਨਹੀਂ, ਉਹ ਚੌਥੇ ਪਾਦ ਵਾਲਾ ਹੁੰਦਾ। ਉਹਦੀ ਰੋਸ਼ਨੀ ਹੁੰਦੀ ਹੈ, ਰੋਸ਼ਨੀ ਕੀ ਵਿਚਾਰ ਹੁੰਦੀ ਆ ਉਸਨੂੰ, ਜਿਵੇਂ ਭਾਈ ਭਿਖਾਰੀ ਨੂੰ ਸੀ। ਤਾਂ ਫਿਰ ਉਹ ਮਾਤਾ ਹੁਣ ਥੋੜ੍ਹਾ ਜਿਹਾ ਅੱਗੇ ਨਾ ਕੁਛ ਫਰਕ ਪੈ ਗਿਆ। ਪਹਿਲਾਂ ਜਦੋਂ ਮੈਂ ਡੰਗਰ ਚਾਰਦਾ ਹੁੰਦੇ ਸੀ ਨਾ, ਬੁੜੀਆਂ ਬੜੀਆਂ 'ਚ ਵੀ ਛਾਪਾ ਕਰਨ ਜਾਂਦੀਆਂ ਹੁੰਦੀਆਂ ਸੀਗੀਆਂ। ਜਮਾਂ ਨਿਕਾ ਜਿਹੜੀ ਡੰਗਰ ਚਾਰਦਾ ਸੀਗਾ, ਉਹ ਮੜੀਆਂ ਦੇ ਵਿੱਚ ਫਿਰ ਛਾਪਾ ਕਰਕੇ ਆਉਂਦੇ ਸੀ, ਕੋਈ ਦਿਨ ਹੁੰਦਾ ਸੀ ਉਹਨਾਂ ਦਾ ਮਕਾਨ ਦਾ। ਇਸੇ ਤਰ੍ਹਾਂ ਸਿਕੰਦਰ ਦੀ ਮਾਤਾ ਕਰਕੇ ਸਾਰੇ ਵਿਹੜੇ ਨੂੰ ਇਕੱਠਾ ਉਹ ਕਬਰਾਂ ਦੇ ਵਿੱਚ ਲੈ ਗਈ। ਹੁਣ ਉੱਥੇ ਛਾਪਾ ਕਰਦੀ ਹੈ ਪੁਰਬ ਬਰੇਨ
ਵਾਲੀਆਂ ਦੇ ਲੋਕ ਕਰੇ ਤੇ ਆਪਾਂ ਇਕੱਠਾ ਕਰਕੇ ਵੇੜੇ ਨੂੰ ਉੱਤੋਂ ਆਈ ਅਰਸ਼ ਤੋਂ ਆਈ
ਕਬਰਾਂ ਦੇ ਵਿੱਚ ਜਾ ਕੇ ਹਾਕਾ ਮਾਰਦੀ ਆ ਉੱਚੀ ਉੱਚੀ ਉਹ ਤੁਹਾਨੂੰ ਹੱਡ ਬੀਤੀ ਸੁਣਾਵਾਂ ਸਾਡੇ ਇੱਕ ਸ਼ੇਰ ਸਿੰਘ ਹੁੰਦਾ ਸੀ ਬੜਾ ਸੂਰਮਾ ਸੀ ਉਹ ਖੈਰ ਉਹ ਆਪਣੀ ਮਰਜ਼ੀ ਨਾਲ ਸਰੀਰ ਛੱਡ ਗਿਆ ਖੈਰ ਉਸਦੀ ਮਾਤਾ ਸੀ ਮਾਇਆ ਮਾਤਾ ਨੂੰ ਮੋਹ ਹੁੰਦਾ ਪੁੱਤਰ ਦਾ ਤਾਂ ਉਸਦਾ ਮਿਲਾਪ ਨਾ ਹੋਇਆ ਮਾਤਾ ਨੂੰ ਜਦ ਉਹ ਡੇਰੇ ਆਈ ਤਾਂ ਉਸਨੂੰ ਚੰਡੀਗੜ੍ਹ ਨੂੰ ਲੈ ਗਏ ਮੋਹ ਹੁੰਦਾ ਹੈ ਜਦ ਉਹ ਚੰਡੀਗੜ੍ਹ ਨੂੰ ਗਈ ਉਸਨੂੰ ਮੋੜ ਕੇ ਲਿਆ ਕੇ ਸੰਸਕਾਰ ਕਰ ਦਿੱਤਾ ਤਾਂ ਫਿਰ ਉਹ ਕਈ ਦਿਨਾਂ ਬਾਅਦ ਜਿਹੜੀ ਕੋਠੀ ਦੇ ਵਿੱਚ ਸਰੀਰ ਛੱਡਿਆ ਸੀ ਨਾ ਜਿਹੜੀ ਝੋ ਰਹਿੰਦਾ ਸੀ ਉਹਦੇ ਆਲੇ ਦੁਆਲੇ ਫਿਰਨ ਨੂੰ ਥਾਂ ਸੀਗਾ ਕੋਠੀ ਦੇ ਮੇਰੀ ਕੋਠੀ ਨਾਲ ਸੀ ਉਸ ਕੋਠੀ ਦੇ ਉਹ ਮਾਤਾ ਕੋਠੀ ਦੇ ਆਲੇ ਦੁਆਲੇ ਫਿਰੇ ਸੇਰਿਆ ਵੇ ਸ਼ੇਰਿਆ ਖੋਲ ਕੁੰਡਾ ਤੂੰ ਅੰਦਰ ਬੈਠਾ ਸ਼ੇਰਿਆ ਖੋਲ ਕੁੰਡਾ ਮੇਰਾ ਵੀ ਰੋਣ ਨਿਕਲ ਗਿਆ ਔਰ ਇਸ ਤਰ੍ਹਾਂ ਦਾ ਮਾਈ ਬੋਸ ਫਿਰ ਮੈਂ ਹਾਕ ਮਾਰੀ ਮਖਾ ਮਾਤਾ ਹੋਰਿਆ ਤੋੜਾ ਛੇਰ ਦਿੰਦਾ ਫਿਰ ਮੈਂ ਉਸਨੂੰ ਦਿਲਾਸਾ ਦਿੱਤਾ ਗੁਰਮੁਖ ਔਰ ਦਾਣੇ ਭੱਜੀ ਫਿਰੀ ਜਾਵੇ ਕੋਠੀ ਦੇ ਉਹ ਜਿਹੜੀ ਮਾਤਾ ਜੀ ਕਹਿਣ ਲੱਗੀ ਸਿਕੰਦਰ ਨੂੰ ਪੁੱਤਰ ਮੇਰੇ ਨਾਲ ਗੱਲਬਾਤ ਤਾਂ ਕਰ ਲਾ ਕੋਈ ਕਬਰਾਂ ਚੋਂ ਆਵਾਜ਼ ਆਈ ਗੁਰਮੁਖ ਕਹਿਣ ਲੱਗੀ ਕਬਰਾਂ ਚੋਂ ਆਵਾਜ਼ ਆ ਮਾਤਾ ਕਿਹੜੇ ਸਿਕੰਦਰ ਨੂੰ ਹਾਕਾ ਮਾਰਦੀ ਆ ਤੂੰ ਇੱਥੇ ਉਹ ਕਹਿਣ ਲੱਗੀ ਮੇਰੇ ਪੁੱਤਰ ਤੋਂ ਬਗੈਰ ਕੋਈ ਹੋਰ ਵੀ ਸਿਕੰਦਰ ਹੋਇਆ ਉਹ ਮੁੜ ਕੇ ਆਵਾਜ਼ ਨੇ ਜਵਾਬ ਦਿੱਤਾ ਕਹਿਣ ਲੱਗੇ ਮਾਤਾ ਇੱਥੇ ਤਾਂ ਕਰੋੜਾਂ ਪਏ ਨੇ ਇੱਥੇ ਤਾਂ ਕਰੋੜਾਂ ਪਏ ਨੇ ਜਾਂ ਘਰ ਨੂੰ ਮੁੜ ਜਾ ਆਹ ਇਸ ਤਰ੍ਹਾਂ ਕਰੋ ਕਿ ਇੱਥੇ ਰਹਿਣਾ ਨਹੀਂ ਕਿਸੇ ਨੇ ਮਨੁੱਖਾਂ ਦੇ ਮਿਲੀ ਹੈ ਜਿੰਨਾ ਹੋ ਸਕਦਾ ਗੁਰੂ ਵਾਲਾ ਬਣ ਕੇ ਬੱਚਿਆਂ ਦੇ ਵਿੱਚ ਰਹਿੰਦਾ ਹੋਇਆ ਭਜਨ ਪਾਠ ਕਰੇ ਰਹਿਣਾ ਇੱਥੇ ਹੈ ਨਹੀਂ ਜਦ ਤਾਂ ਹੀ ਨਹੀਂ ਰਹਿਣਾ ਬੱਚੇ ਕਿੱਥੇ ਰਹਿਣਗੇ ਇਹਦਾ ਚਾਰ ਦਿਨ ਦਾ ਇੱਕ ਮਨਾਇਆ ਹੋਇਆ ਚਮਤਕਾਰ ਜਿਹਾ ਤੂਰ ਸਕੇਲ ਕੇ ਪੁਰੀਆ ਬਾਂਧੀ ਦੇ ਚਾਰ ਦਿਵਸ ਕੋ ਪੇਖਣਾ ਅੰਤ ਖੇ ਕੀ ਹੁਣ ਵੀ ਖੇ ਹੀ ਹੈ ਤਾਂ ਖੇ ਚੇਤਨਾਤਮਾ ਦੇ ਆਸਰੇ ਲੱਗਦੀ ਹੈ ਸੋਹਣੀ ਇਹ ਸੋਹਣੀ ਲੱਗਦੀ ਹੈ ਕਿ ਨਹੀਂ ਜਦ ਚੇਤਨਾ ਆਤਮਾ ਨਿਕਲ ਜਾਵੇਗਾ ਨਾ ਉਹ ਘਰ ਵਾਲੀ ਨੇ ਦੇਖਣਾ ਵੀ ਨਹੀਂ ਉਹਦੇ ਕੰਨੀ ਨੂੰ ਦੇਖਦੀ ਹੈ ਕਹੂਗੀ ਭੂਤ ਆ ਮੈਨੂੰ ਇਹ ਚਮੜੂਏ ਤਾਂ ਆ ਕੇ ਕੋਈ ਨੀ ਕਿਸੇ ਦਾ ਇੱਥੇ ਗੁਰਮੁਖ ਆਓ ਅਬ ਟਾਈਮ ਹੋ ਗਿਆ ਗੁਰੂ ਸਤੋਤਰ ਦੇ ਵਿੱਚ ਬੋਲੋ ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਫਿਰ ਆਪਣੇ ਘਰਾਂ ਨੂੰ ਚਲੇ ਜਾਣਾ ਪਰ ਉਹ ਆਪਣੇ
ਧੰਨ ਹੈ ਧੰਨ ਹੈ ਧੰਨ